prices और free delivery in GTA. तो इंतजार कैसा? अभी विजिट करें Teletime Brampton, 280 Rutherford Road या Springdale Square Shopping Center या Etobicoke, 1770 Albion Road या 9909 Markham Road. मजीद तफसीलात के लिए कॉल करें 9054551666. Teletime Electronics.
लाइन ऑफ क्रेडिट भी ले देंगे 11 साल के तजुर्बेकार मॉर्गेज अलायंस के ब्रोकर कैनी तालिवाल लाइसेंस नंबर 10530 कॉल 9058122800 9058122800 और विजिट mortgagebuddies.ca
कैनी तालिवाल
वो छाए पहने कैनी तालिवाल
पिछले 60 साल तो टोरंटो च घर शॉपिंग सेंटर ते हाई राइज कॉन्डोज बना रहे स्टेट बिल्डिंग ग्रुप हुण लेके आ रहे ने साउथपोर्ट कॉन्डोज वेस्ट वाले पासे हंबर रिवर दा शांत चलदा पानी ईस्ट वाले पासे 400 एकड़ च फैलिया सोहने फुल बूटियां वाला हाई पार्क ते साउथ वाले पासे लेक ओंटारियो अफोर्डेबल प्राइसेस एक्सटेंडेड डिपॉजिट स्ट्रक्चर असाइनमेंट क्लॉज ते अप्लायंसेस फ्री ते क्लोजिंग 2026 च तजुर्बेकार बिल्डर ते मॉडर्न सहूलतां नाल लैस शानदार बिल्डिंग साउथपोर्ट कॉन्डोज अपना यूनिट प्लैटिनम प्राइसेस ते बुक कराउण लई रीमैक्स स्पेशलिस्ट चरणजीत ब्राड़ नूं हुणे कॉल करो 6473008436 647-384-3636.
यार बड़ी भुख लगी है पर इस वेले खाण नु की मिलेगा सारा कुछ तो बंद है
मिलेगा तू चल तो सही
पर किथे
ओ बाबा ढाबा ते जिथे मिलदा है पंजाब दा स्वाद भावे दिन होवे जा रात तुहाडी मिडनाइट क्रेविंग दा इना कोल है हर जवाब बाबा ढाबा एक कई लोकेशन तो सर्व करदे ने
आज ही कॉल करो बाबा ढाबा वाले महावीर बाठोरा नु
9057933636
फ्रेंचाइजी भी ले सकते हो
लाइफ विजिटर डिसेबिलिटी मॉर्गेज इंश्योरेंस लैन लई राजपाल ब्राड़ दा नाम हमेशा याद रखो इंश्योरेंस दे खेतर विच लम्मा तजर्बा रखदे हन राजपाल ब्राड़ आरआरएसपी या आरईएसपी करवानी है इनकम टैक्स प्लानिंग लई भी राजपाल ब्राड़ तुहाडी मदद कर सकदे हन
हेलो दिस इज राजपाल ब्राड़ चार्टर्ड लाइफ अंडरराइटर एंड सर्टिफाइड हेल्थ इंश्योरेंस स्पेशलिस्ट आई हैव बीन सर्विंग कैनेडियन फ्रॉम द लास्ट 20 इयर्स For all their individual investments and insurance needs, financial planning, and their estate planning, please feel free to give me a call and I'll be more than happy to assist you. Thank you.
416-917-1456 416-917-1456 Rajpal Brad.
समोसा एंड स्वीट फैक्टरी दी तक गाली कुजोरे तुम्हा पया जे चारे पासे तुसी भी आओ 1850 Albion Road in Rexdale 416213-1165
पिछले 18 सालों तो मॉर्गेज दिया सेवावां दिंदे आ रहे अकाल मॉर्गेजेस इंक नाल कम कर दे दविंदर पवार
First, second, third mortgage, home equity, business loan, debt consolidation, refinance, rent to own le. Call karo Devinder Pawar nu 6479888731 6479888731.
Je nahi hona khajjal khwar ta call karo
Devinder Pawar.
Jekar ek var ina tuhadi file vekh ke ha keh ditti ta apne vaade te hamesha khare utarde han. License number 10845, independently owned and operated.
ਮਾਮ ਤੁਹਾਨੂੰ ਘਰੋਂ ਨੂੰ ਇੰਨਾ ਜ਼ਿਆਦਾ ਟਾਈਮ ਕਾਤੇ ਲੱਗਿਆ?
ਟ੍ਰੈਫਿਕ ਜਾਮ ਹੋ ਗਿਆ ਸੀ ਪੁੱਤ, ਮੇਰੇ ਇੰਨੇ ਘੰਟਿਆਂ 'ਚ ਬਰਬਾਦ ਹੋ ਗਏ।
ਮਾਮ ਤੁਹਾਨੂੰ ਪਤਾ ਡੱਗਪੁਰ ਤੇ ਪ੍ਰਮੀ ਸਰਕਾਰੀ ਹਾਈਵੇ 413 ਬਿਲਡ ਕਰਨ ਲੱਗੇ ਨੇ, ਇਹਦੇ ਨਾਲ ਇੱਕ ਇੱਕ ਟ੍ਰਿਪ ਦੇ 30 ਮਿੰਟ ਬਚਣਗੇ ਸਾਰਿਆਂ ਦੇ।
ਹਾਂ ਪੁੱਤ, ਸਿਆਣੀ ਗੱਲ ਕਹੀ ਆ, ਤਾਂ ਹੀ ਮੈਂ ਵੀ ਸਾਰਿਆਂ ਨੂੰ ਦੱਸਦੀ ਹਾਂ ਕਿ ਤੁਸੀਂ ਬ੍ਰੈਮਟਨ ਸਾਊਥ 'ਚ ਪ੍ਰਮੀ ਸਰਕਾਰੀਆਂ ਨੂੰ ਵੋਟ ਪਾਓ, ਫਿਰ ਹਾਈਵੇ 413 ਦੇ ਨਾਲ ਨਾਲ ਆਪਾਂ ਵੀ ਸੁੱਖ ਦੇ ਰਾਹ ਚੱਲਦੇ ਰਹਾਂਗੇ।
Authorized by the Prime Sarkaria campaign.
HK Tire Center. ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ, ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 6472946400 ਜਾਂ ਫਿਰ ਲੰਡਨ 6474182130 ਜਾਂ ਫਿਰ ਅੱਜ ਇਹਨਾਂ ਦੀ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ, ਪੈਸੇ ਬਚਾ ਸਕਦੇ ਹੋ। 6472875003 6472875003 ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਦੋਸਤੋ, ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਇੱਕ ਨਵਾਂ ਹਫ਼ਤਾ ਸ਼ੁਰੂ ਹੋ ਗਿਆ ਜੀ, ਅਤੇ ਆਈ ਮੀਨ ਕੱਲ੍ਹ ਸ਼ੁਰੂ ਹੋ ਗਿਆ ਸੀ ਮੇਰੇ ਵਾਸਤੇ, ਤਾਂ ਮੰਗਲਵਾਰ ਦਾ ਦਿਨ ਹੀ ਕਹਿ ਲਓ ਜੀ ਹਫ਼ਤੇ ਦੀ ਸ਼ੁਰੂਆਤ ਹੁੰਦੀ, ਕਿਉਂਕਿ ਸੋਮਵਾਰ ਨੂੰ ਰਾਣਾ ਜੀ ਪ੍ਰੋਗਰਾਮ ਕਰਦੇ ਨੇ, ਅਤੇ ਫਿਰ ਮੰਗਲਵਾਰ ਨੂੰ ਮੈਂ ਪ੍ਰੋਗਰਾਮ ਕਰਦਾ, ਫਿਰ ਬੁੱਧਵਾਰ ਨੂੰ ਫਿਰ ਉਹ ਕਰਦੇ ਨੇ, ਅਤੇ ਵੀਰਵਾਰ ਨੂੰ ਫਿਰ ਮੇਰੀ ਵਾਰੀ ਹੁੰਦੀ ਹੈ। ਸ਼ੁੱਕਰਵਾਰ ਦਾ ਦਿਨ ਇਸ ਤਰ੍ਹਾਂ ਦਾ ਹੁੰਦਾ ਵੀ ਜਿਹੜਾ ਵੀ ਸਟੂਡੀਓ ਦੇ ਨੇੜੇ ਹੋਵੇ ਉਹ ਪ੍ਰੋਗਰਾਮ ਕਰ ਦਿੰਦਾ ਜੀ। ਸਾਡੇ ਸਪੋਂਸਰਸ ਨੇ ਜਿਹੜੇ, ਉਹਨਾਂ ਦਾ ਧੰਨਵਾਦ ਜੀ ਜਿਨ੍ਹਾਂ ਦੇ ਸਹਿਯੋਗ ਸਦਕਾ ਸਾਡੇ ਇਹ ਪ੍ਰੋਗਰਾਮ ਚੱਲਦੇ ਨੇ। ਬਾਕੀ ਤੁਹਾਡਾ ਧੰਨਵਾਦ ਜੀ ਜਿਹੜੇ ਪ੍ਰੋਗਰਾਮ ਸੁਣਦੇ ਹੋ, ਹੁੰਗਾਰਾ ਦਿੰਦੇ ਹੋ, ਕਾਲ ਕਰਦੇ ਹੋ, ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਵੀ ਅਲੱਗ ਅਲੱਗ ਵਿਸ਼ਿਆਂ ਦੇ ਉੱਤੇ ਸਾਡੇ ਨਾਲ ਗੱਲਬਾਤ ਕਰਦੇ ਹੋ। ਕਈ ਵਾਰੀ ਸਾਡੇ ਜਿਹੜੇ ਦਰਸ਼ਕ, ਸਾਡੇ ਜਿਹੜੇ ਸਰੋਤੇ ਨੇ, ਉਹ ਸਾਨੂੰ ਨਵੇਂ ਤੋਂ ਨਵੇਂ ਵਿਸ਼ੇ ਆ ਜਿਹੜੇ ਦਿੰਦੇ ਰਹਿੰਦੇ, ਵੀ ਇਸ ਮਸਲੇ 'ਤੇ ਗੱਲਬਾਤ ਆ ਜਿਹੜੀ ਉਹ ਜ਼ਰੂਰ ਕਰਿਓ। 2 ਤੋਂ ਲੈ ਕੇ 3 ਵਜੇ ਤੱਕ ਆਪਣਾ ਹੁੰਦਾ ਜੀ ਪ੍ਰੋਗਰਾਮ, ਅਤੇ 3 ਵਜੇ ਤੱਕ ਆਪਣਾ ਸਾਥ ਰਹਿਣਾ। ਫਰਾਈਡੇ ਨੂੰ ਕੈਨੇਡਾ ਦੀ ਸੁਪਰੀਮ ਕੋਰਟ ਨੇ ਇੱਕ ਫੈਸਲਾ ਦਿੱਤਾ ਸੀ ਦੋਸਤੋ, ਇਹਦੇ ਸੰਬੰਧੀ ਅਲੱਗ ਅਲੱਗ ਮੀਡੀਆ ਹਾਊਸਿਸ ਦੇ ਉੱਤੇ ਚਰਚਾ ਚੱਲ ਰਹੀ ਹੈ। ਦੇਖੋ, ਮੁੱਦਾ ਤਾਂ ਬਸ ਸਿਰਫ ਇਹ ਇੰਨਾ ਕੀ ਆ, ਇਹਨੂੰ ਬਹੁਤਾ ਵਧਾ ਚੜਾ ਕੇ ਵੀ ਨਹੀਂ ਦੇਖਿਆ ਜਾ ਸਕਦਾ ਅਤੇ ਘਟਾ ਕੇ ਵੀ ਨਹੀਂ ਦੇਖਿਆ ਜਾ ਸਕਦਾ। ਮੁੱਦਾ ਤਾਂ ਸਿਰਫ ਇੰਨਾ ਹੀ ਆ ਬਈ, ਪਹਿਲਾਂ ਨਾ 1995 ਦੇ ਵਿੱਚ ਕੋਰਟ ਨੇ ਕਿਹਾ ਸੀਗਾ ਬਈ ਜੇ ਕੋਈ ਬੰਦਾ ਨਸ਼ੇ ਦੀ ਹਾਲਤ ਦੇ ਵਿੱਚ ਹੈਗਾ ਤੇ ਉਹ ਕੋਈ ਕ੍ਰਾਈਮ ਕਰ ਦਿੰਦਾ ਤੇ ਜਿਹੜਾ ਡਿਫੈਂਸ ਹੈਗਾ ਉਹ ਇਹ ਦਲੀਲ ਨਹੀਂ ਦੇ ਸਕਦਾ ਗਾ ਬਈ ਇਹ ਨਸ਼ੇ ਦੀ ਹਾਲਤ ਦੇ ਵਿੱਚ ਸੀ, ਵੀ ਇਹਦਾ ਇਹ ਆਪਣੇ ਦਿਮਾਗ ਨੂੰ ਕੰਟਰੋਲ ਨਹੀਂ ਸੀ ਕਰ ਰਿਹਾ, ਕਿਉਂਕਿ ਜਿਹੜੀਆਂ ਔਰਤਾਂ ਦੇ ਗਰੁੱਪ ਸੀਗੇ ਉਹਨਾਂ ਨੇ ਉਹਨਾਂ ਦੀ ਜ਼ਿਆਦਾ ਚਲਦੀ ਸੀ ਜਾਂ ਉਹ ਔਰਤਾਂ ਦੇ ਹੱਕ ਦੇ ਵਿੱਚ, ਕਿਉਂਕਿ ਬਹੁਤੇ ਜਿਹੜੇ ਜ਼ੁਲਮ ਨੇ ਔਰਤਾਂ ਤੇ ਹੁੰਦੇ ਨੇ, ਔਰਤਾਂ ਜ਼ਿਆਦਾ ਸ਼ਿਕਾਰ ਹੁੰਦੀਆਂ ਨੇ, ਇਸ ਕਰਕੇ ਉਹ ਠੀਕ ਵੀ ਸੀ ਉਹਨਾਂ ਦਾ ਕਿਸੇ ਹੱਦ ਤੱਕ ਫੈਸਲਾ, ਤੇ ਉਹ ਕਹਿੰਦੇ ਸੀ ਨਹੀਂ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਪਰ ਹੁਣ ਸੁਪਰੀਮ ਕੋਰਟ ਆਫ ਕੈਨੇਡਾ ਨੇ ਫਰਾਈਡੇ ਨੂੰ ਇੱਕ ਦਲੀਲ ਦਿੱਤੀ ਆ, ਮਤਲਬ ਰੂਲਿੰਗ ਦਿੱਤੀ ਆ ਵੀ ਜੇ ਕਿਸੇ ਤੇ ਦੋਸ਼ ਲੱਗਿਆ ਹੋਇਆ ਵਾਇਲੈਂਟ ਕ੍ਰਾਈਮਸ ਦਾ, ਕਤਲ ਦਾ, ਸੈਕਸ਼ੁਅਲ ਅਸਾਲਟ ਦਾ, ਤੇ ਉਹ ਜਿਹੜਾ ਜੁਰਮ ਕਰਨ ਵਾਲਾ ਇਹ ਉਹਨੇ ਨਸ਼ਾ ਕੀਤਾ ਹੋਇਆ ਸੀ, ਤੇ ਡਿਫੈਂਸ ਆ ਜਿਹੜਾ ਜਾਂ ਜਿਹੜੇ ਡਿਫੈਂਡੈਂਟਸ ਨੇ ਉਹ ਇਸ ਨੂੰ ਇੱਕ ਦਲੀਲ ਵਜੋਂ ਵਰਤ ਸਕਦੇ ਨੇ ਡਿਫੈਂਸ ਦੇ ਵਿੱਚ। ਇਹਦੇ ਬਾਰੇ ਚਰਚਾ ਜਿਹੜੀ ਚੱਲਦੀ ਆ, ਅਲੱਗ ਅਲੱਗ ਲੋਕਾਂ ਦੇ ਚੱਲ ਤੇ ਚਰਚਾ ਨੀ ਚੱਲਦੀ ਜੀ, ਚਰਚਾ ਚੱਲ ਕੇ ਤੇ ਰੂਲਿੰਗ ਇਹਦੇ ਤੇ ਕਰਤੀ ਆ। ਸੁਪਰੀਮ ਕੋਰਟ ਨੇ ਵੀ ਇਹ ਡਿਫੈਂਸ ਦੇ ਵਿੱਚ ਇੱਕ ਮੁੱਦਾ, ਇਹ ਇੱਕ ਇੱਕ ਦਲੀਲ ਆ ਜਿਹੜੀ ਦਿੱਤੀ ਜਾ ਸਕਦੀ ਆ। ਇਹਦੇ ਸੰਬੰਧੀ ਜਿਹੜੀ ਚਰਚਾ ਚੱਲ ਰਹੀ ਆ, ਬਹੁਤ ਸਾਰੇ ਲੋਕ ਇਹਨੂੰ ਕਹਿੰਦੇ ਆ ਜੀ ਦੇਖੋ ਇਸ ਤਰ੍ਹਾਂ ਤਾਂ ਫਿਰ ਨਸ਼ਾ ਕਰਕੇ ਕੋਈ ਵੀ ਕ੍ਰਾਈਮ ਆ ਜਿਹੜਾ ਕਰੂਗਾ ਤੇ ਕ੍ਰਾਈਮ ਕਰਕੇ ਬਾਅਦ ਚ ਕਹਿ ਦੂਗਾ ਜੀ ਮੈਨੂੰ ਤਾਂ ਪਤਾ ਹੀ ਨੀ ਲੱਗਿਆ ਗਾ। ਤੇ ਦੂਜੇ ਪਾਸੇ ਸੁਪਰੀਮ ਕੋਰਟ ਦੀ ਰੂਲਿੰਗ ਕਹਿੰਦੀ ਆ ਵੀ ਸੁਪਰੀਮ ਕੋਰਟ ਦੀ ਰੂਲਿੰਗ ਦਾ ਇਹ ਮਤਲਬ ਨੀ ਹੈਗਾ ਵੀ ਹੋਰ ਹਾਲਾਤਾਂ ਨੂੰ ਧਿਆਨ ਚ ਨੀ ਰੱਖਣਾ ਵੀ ਬਸ ਤੁਸੀਂ ਇਹਦੀ ਇਹਦੀ ਛਾਂ ਦੇ ਹੇਠਾਂ ਬੈਠ ਜਾਣਾ ਹੈ ਜਾਂ ਤੁਸੀਂ ਇਹਦਾ ਫਾਇਦਾ ਲੈ ਲੈਣਾ। ਨਹੀਂ ਨਹੀਂ, ਜੱਜ ਆ ਜਿਹੜੇ ਉਹ ਬਹੁਤ ਦਿਸ਼ਾਵਾਂ ਤੋਂ ਸੋਚ ਕੇ ਹਰ ਇੱਕ ਚੀਜ਼ ਨੂੰ ਹਰ ਇੱਕ ਚੀਜ਼ ਬਾਰੇ ਆਪਣਾ ਡਿਸੀਜਨ ਲੈਂਦੇ ਨੇ। ਖੈਰ ਆਉਣ ਵਾਲੇ ਸਮੇਂ ਦੇ ਵਿੱਚ ਇਹਦੀਆਂ ਹੋਰ ਕੀ ਇੰਪਲੀਕੇਸ਼ਨਸ ਹੋਣਗੀਆਂ ਇਹ ਤਾਂ ਇੱਕ ਵੱਖਰੀ ਗੱਲ ਆ, ਪਰ ਮੈਂ ਇੱਥੋਂ ਇੱਕ ਵੱਖਰੇ ਨੁਕਤੇ ਤੇ ਗੱਲ ਕਰਨੀ ਚਾਹੁੰਦਾ। ਇਹਦਾ ਮਤਲਬ ਘੱਟੋ ਘੱਟ ਸਾਡੇ ਸਮਾਜ ਦੇ ਵਿੱਚ ਇੱਕ ਚਰਚਾ ਤਾਂ ਚੱਲੀ ਆ ਨਾ ਬਈ ਜਿਹੜਾ ਬੰਦਾ ਨਸ਼ਾ ਕਰਦਾ ਤੇ ਉਹ ਘੱਟੋ ਘੱਟ ਲੋਕ ਇਹ ਮੰਨਣ ਤਾਂ ਲੱਗੇ ਨੇ ਨਾ ਵੀ ਨਸ਼ਾ ਕਰਕੇ ਜਿਹੜੇ ਬੰਦੇ ਦੀ ਦਿਮਾਗੀ ਹਾਲਤ ਹੁੰਦੀ ਆ ਜਾਂ ਜਿਹੜੀ ਬੰਦੇ ਦੀ ਪਰਸਨੈਲਿਟੀ ਬਣ ਜਾਂਦੀ ਆ ਉਹ ਜੇ ਉਹ ਸੋਫੀ ਰਹੇ ਨਸ਼ਾ ਨਾ ਕੀਤਾ ਹੋਵੇ ਉਹ ਪਰਸਨੈਲਿਟੀ ਨਹੀਂ ਹੁੰਦੀ। ਇਹਦਾ ਮਤਲਬ ਨਸ਼ਾ ਜਿਹੜਾ ਉਹ ਨਸ਼ਾ ਕਰਕੇ ਬੰਦਾ ਜਦੋਂ ਕਹਿੰਦੇ ਨੇ ਕਿ ਹੋਰ ਹੀ ਦੁਨੀਆਂ ਚ ਪਹੁੰਚ ਜਾਂਦਾ ਇਹ ਗੱਲ ਦੇ ਵਿੱਚ ਸੱਚਾਈ ਹੈਗੀ ਆ। ਤੇ ਇਸ ਗੱਲ ਦੇ ਵਿੱਚ ਵੀ ਸੱਚਾਈ ਹੈਗੀ ਆ ਵੀ ਜਿਹੜਾ ਬੰਦਾ ਠੀਕ ਤਰੀਕੇ ਨਾਲ ਸੋਚਦਾ ਠੀਕ ਤਰੀਕੇ ਦਾ ਵਿਵਹਾਰ ਕਰਦਾ ਉਹਦੀ ਇੱਕ ਆਪਣੀ ਪਰਸਨੈਲਿਟੀ ਆ ਤੇ ਉਹਦਾ ਦਿਮਾਗ ਤੇ ਉਹਦੇ ਸਰੀਰ ਦੀ ਕੋਆਰਡੀਨੇਸ਼ਨ ਆ ਪੂਰੀ ਦੀ ਪੂਰੀ। ਤੇ ਅਸੀਂ ਇਹ ਵੀ ਮੰਨਦੇ ਹਾਂ, ਵਿਗਿਆਨ ਇਹ ਵੀ ਮੰਨਦਾ ਬਈ ਜਦੋਂ ਬੰਦੇ ਦੇ ਸੋਚਣ ਦੀ ਪ੍ਰਕਿਰਿਆ ਤੇ ਉਹਦੇ ਸਰੀਰ ਦੀਆਂ ਕਿਰਿਆਵਾਂ ਜਿਹੜੀਆਂ ਉਹ ਇੱਕ ਲਾਈਨ ਦੇ ਵਿੱਚ ਨਹੀਂ ਹੁੰਦੀਆਂ ਤੇ ਉਹਦੇ ਵਿੱਚ ਵਿਗਾੜ ਆਉਂਦੇ ਨੇ ਤੇ ਨਸ਼ਾ ਜਿਹੜਾ ਉਹ ਇਹ ਵਿਗਾੜ ਆ ਜਿਹੜਾ ਪੈਦਾ ਕਰਦਾ। ਨਸ਼ਾ ਬੰਦੇ ਦੇ ਸੋਚਣ ਢੰਗ ਨੂੰ ਇਸ ਤਰੀਕੇ ਨਾਲ ਪ੍ਰਭਾਵਿਤ ਕਰਦਾ ਵੀ ਉਹ ਬੰਦਾ ਬੰਦਾ ਹੀ ਨਹੀਂ ਰਹਿੰਦਾ। ਉਹ ਬੰਦਾ ਜਿਹੜਾ ਜਿਹਨੂੰ ਅਸੀਂ ਫਲਾਨਾ ਸਿਉਂ ਜਾਂ ਫਲਾਨਾ ਰਾਮ ਕਹਿੰਦੇ ਹਾਂ ਉਹ ਨਹੀਂ ਰਹਿੰਦਾ, ਉਹ ਹੋਰ ਕੁਝ ਬਣ ਜਾਂਦਾ। ਮੇਰਾ ਖਿਆਲ ਜੱਜ ਸਾਹਿਬ ਨੇ ਇਹ ਗੱਲ ਸਮਝੀ ਆ ਘੱਟੋ ਘੱਟ। ਨਸ਼ਾ ਕਰਕੇ ਜਾਂ ਇੱਕ ਇਹੋ ਜਿਹੀ ਅਵਸਥਾ ਦੇ ਵਿੱਚ ਆ ਕੇ ਬੰਦੇ ਦੇ ਵਿੱਚ ਆਪਣਾ ਦਿਮਾਗ, ਹੁਣ ਦੇਖਣ ਨੂੰ ਤਾਂ ਮੈਨੂੰ ਨੀ ਪਤਾ ਮੈਨੂੰ ਸ਼ਬਦ ਨਹੀਂ ਲੱਭਦੇ ਗੇ ਇਹ ਗੱਲ ਦੀ ਵਿਆਖਿਆ ਕਰਨ ਲਈ, ਹੁੰਦਾ ਤਾਂ ਉਹਦਾ ਆਪਣਾ ਹੀ ਆ ਪਰ ਦਿਮਾਗ ਦੇ ਵਿੱਚ ਜਿਹੜੀਆਂ ਉਹਦੇ ਕਿਰਿਆਵਾਂ ਚੱਲਦੀਆਂ ਨੇ ਪ੍ਰਕਿਰਿਆਵਾਂ ਚੱਲਦੀਆਂ ਨੇ ਉਹ ਆਮ ਬੰਦੇ ਦੇ ਚੱਲ ਆਮ ਬੰਦੇ ਦੇ ਦਿਮਾਗ 'ਚ ਚੱਲ ਰਹੀਆਂ ਕਿਰਿਆਵਾਂ ਵਾਂਗੂ ਨਹੀਂ ਹੁੰਦੀਆਂ। ਵਿਗਿਆਨ ਦੀ ਭਾਸ਼ਾ ਦੇ ਵਿੱਚ ਜੇ ਗੱਲ ਕਰਨੀ ਹੋਵੇ ਤਾਂ ਜਿਹੜਾ ਕੁਝ ਉਹ ਕਰ ਰਿਹਾ ਹੁੰਦਾ ਉਹਨੂੰ ਕਈ ਵਾਰੀ ਹਾਲਾਤ ਇਹੋ ਜਿਹੇ ਆ ਜਾਂਦੇ ਆ ਬਈ ਉਹਨੂੰ ਪਤਾ ਹੀ ਨਹੀਂ ਲੱਗਦਾ। ਇਹ ਇਕੱਲੇ ਨਸ਼ੇ ਦੀ ਹਾਲਤ ਚ ਨਹੀਂ ਹੁੰਦੀਆਂ ਗੱਲਾਂ। ਦੇਖੋ ਮੇਰੀ ਗੱਲ ਨੂੰ ਤੁਸੀਂ ਦੂਸਰੇ ਪਾਸੇ ਨਾ ਲੈ ਕੇ ਜਾਇਓ, ਮੈਂ ਕੋਈ ਡਿਫੈਂਡ ਨਹੀਂ ਕਰ ਰਿਹਾ ਜੇ ਕੋਈ ਬੰਦਾ ਗਲਤ ਕਾਰਵਾਈ ਕਰਦਾ। ਕਈ ਵਾਰੀ ਇੱਕ ਇਹੋ ਜਿਹੀ ਸਟੇਜ ਹੁੰਦੀ ਆ ਦਿਮਾਗ ਦੀ, ਆਮ ਕਰਕੇ ਮਾਨਸਿਕ ਰੋਗੀਆਂ ਚ ਇਹੋ ਜਿਹੀ ਸਟੇਜ ਆਉਂਦੀ ਆ ਜਾਂ ਕੁਝ ਖਾਸ ਕਿਸਮ ਦੇ ਨਸ਼ੇ ਬਾਰ ਬਾਰ ਯੂਜ ਕਰਨ ਦੇ ਨਾਲ ਇਹੋ ਜਿਹੇ ਹਾਲਾਤ ਬਣ ਜਾਂਦੇ ਨੇ ਬਈ ਬੰਦੇ ਨੂੰ ਉਹ ਚੀਜ਼ਾਂ ਵੀ ਦਿਸਣ ਲੱਗ ਜਾਂਦੀਆਂ ਜਿਹੜੀਆਂ ਚੀਜ਼ਾਂ ਐਕਚੁਅਲੀ ਐਗਜ਼ਿਸਟ ਨਹੀਂ ਕਰਦੀਆਂ। ਬੰਦਾ ਕਈ ਵਾਰੀ ਇਹੋ ਜਿਹੀ ਹਾਲਤ ਦੇ ਵਿੱਚ ਆ ਕੇ ਆਪਣੇ ਹੀ ਭੈਣ ਭਰਾਵਾਂ ਨੂੰ, ਆਪਣੇ ਹੀ ਨੇੜਦਿਆਂ ਨੂੰ, ਆਪਣੇ ਮਾਂ ਪਿਓ ਨੂੰ ਹੀ ਦੁਸ਼ਮਣ ਸਮਝਣ ਲੱਗ ਜਾਂਦਾ। ਜਾਂ ਬੰਦਾ ਇਹੋ ਜਿਹੀ ਹਾਲਤ ਦੇ ਵਿੱਚ ਆ ਕੇ ਬੰਦੇ ਨੂੰ ਇਹੋ ਜਿਹੇ ਐਕਸਪੀਰੀਅੰਸਿਸ ਹੁੰਦੇ ਨੇ ਜਿਹੜੇ ਅਸਲੀ ਨਹੀਂ ਹੁੰਦੇ, ਉਹਨੂੰ ਲੱਗਦਾ ਇਹ ਅਸਲੀ ਆ, ਉਹਨੂੰ ਲੱਗਦਾ ਵੀ ਨਾਲ ਪਿਆ ਉਹਦਾ ਭਰਾ ਭੈਣ ਉਹਦੀ ਘਰ ਵਾਲੀ ਉਹਦੀ ਮਾਂ ਅਸਲ ਦੇ ਵਿੱਚ ਜਿੰਨ ਜਾਂ ਭੂਤ ਪ੍ਰੇਤ ਨੇ ਦੈਣਾ ਨੇ ਇਹ ਉਹਨੂੰ ਮਾਰਨ ਆਏ ਨੇ ਤੇ ਉਹ ਆਪਣੇ ਬਚਾਅ ਦੇ ਵਿੱਚ ਵੀ ਕੁਛ ਨਾ ਕੁਛ ਕਰਦਾ। ਕਈ ਵਾਰੀ ਨਸ਼ੇ ਦੀ ਹਾਲਤ ਦੇ ਵਿੱਚ ਉਹਦੀ ਬੋਲੀ ਹੈ ਜਿਹੜੀ ਉਹਦੇ ਵਿੱਚ ਤਬਦੀਲੀ ਆ ਜਾਂਦੀ ਹੈ। ਮੈਨੂੰ ਨਹੀਂ ਲੱਗਦਾ ਬਈ ਜੱਜ ਸਾਹਿਬ ਨੇ ਇਸ ਤਰ੍ਹਾਂ ਕਿਹਾ ਹੋਊਗਾ ਬਈ ਨਸ਼ੇ ਦੀ ਹਾਲਤ ਦੇ ਵਿੱਚ ਆ ਗਿਆ ਤੇ ਇਹਦਾ ਮਤਲਬ ਸਾਰਾ ਕੁਛ ਨਸ਼ੇ ਦੀ ਹਾਲਤ ਚ ਆ ਕੇ ਉਹਨੇ ਕ੍ਰਾਈਮ ਕਰਤਾ ਤਾਂ ਉਹਨੂੰ ਪਰੀ ਕਰ ਦੇਣਾ ਚਾਹੀਦਾ। ਇਹ ਗਲਤ ਮਤਲਬ ਨਹੀਂ ਲੈਣਾ ਚਾਹੀਦਾ। ਉਹਨਾਂ ਨੇ ਇੱਕ ਡਿਫੈਂਸ ਕਿਹਾ ਵੀ ਜਿੱਥੇ ਵੀ ਇਹਨੂੰ ਇੱਕ ਡਿਫੈਂਸ ਵਜੋਂ ਵਰਤਿਆ ਜਾ ਸਕਦਾ। ਮੈਂ ਇਸਦੇ ਨਾ ਹੱਕ ਦੇ ਵਿੱਚ ਨਾ ਵਿਰੋਧ ਦੇ ਵਿੱਚ, ਮੈਂ ਤਾਂ ਇੱਕ ਦਿਮਾਗੀ ਹਾਲਤ ਦੀ ਗੱਲ ਕਰ ਰਿਹਾ। ਘੱਟੋ ਘੱਟ ਸਾਡੇ ਸਮਾਜ ਦੇ ਵਿੱਚ ਇਹ ਜੀ ਚਰਚਾ ਤਾਂ ਚੱਲਣ ਲੱਗੀ ਆ ਨਾ ਵੀ ਬੰਦੇ ਦਾ ਇੱਕ ਸਰੀਰ ਆ ਤੇ ਇੱਕ ਦਿਮਾਗ ਆ। ਨੋਰਮਲੀ ਸਾਡੇ ਸਮਾਜ ਜਿਹੜੇ ਪ੍ਰਾਣੀ ਜਿਉਂ ਰਹੇ ਨੇ ਉਹਨਾਂ ਦਾ ਸਰੀਰ ਤੇ ਉਹਨਾਂ ਦਾ ਦਿਮਾਗ ਇੱਕ ਲਾਈਨ ਚ ਕੰਮ ਕਰਦੇ ਨੇ। ਉਹਨਾਂ ਦਾ ਦਿਮਾਗ ਉਹਨਾਂ ਦੇ ਸਰੀਰ ਨੂੰ ਡਾਇਰੈਕਸ਼ਨ ਦਿੰਦਾ, ਉਵੇਂ ਉਹ ਹੱਥ ਪੈਰ ਹਿਲਾਉਂਦੇ ਨੇ ਤੇ ਕੰਮ ਕਰਦੇ ਨੇ। ਪਰ ਜਦੋਂ ਇਹਨਾਂ ਪ੍ਰਕਿਰਿਆਵਾਂ ਦੇ ਵਿੱਚ ਇਹ ਕੋਆਰਡੀਨੇਸ਼ਨ ਦੇ ਵਿੱਚ ਕੋਈ ਵਿਘਨ ਪੈ ਜਾਂਦਾ, ਉਹ ਵਿਘਨ ਪੈਣ ਦੇ ਕਈ ਕਾਰਨ ਹੁੰਦੇ ਆ। ਨਸ਼ਾ ਇੱਕ ਕਾਰਨ ਹੋ ਸਕਦਾ, ਇੱਕ ਉਹਦਾ ਦੂਸਰਾ ਵੀ ਕਾਰਨ ਆ ਵੀ ਨਸ਼ਾ ਬਾਰ ਬਾਰ ਵਰਤਣ ਨਾਲ ਜਾਂ ਨਸ਼ਾ ਨਾ ਵੀ ਵਰਤਣ ਦੇ ਨਾਲ ਬੰਦੇ ਦੇ ਦਿਮਾਗ ਦੇ ਵਿੱਚ ਕੁਝ ਇਹੋ ਜਿਹੇ ਇਹੋ ਜਿਹੀਆਂ ਸੀਕ੍ਰੇਸ਼ਨ ਹੁੰਦੀਆਂ ਨੇ, ਬੰਦੇ ਸਰੀਰ ਦੇ ਵਿੱਚ ਇਹੋ ਜਿਹੇ ਹਾਰਮੋਨਸ ਹੁੰਦੇ ਨੇ ਜਿਨ੍ਹਾਂ ਦੇ ਵਾਧ ਘਾਟ ਦੇ ਨਾਲ ਬੰਦੇ ਦੀ ਸੋਚਣ ਦੀ ਜਿਹੜੀ ਪ੍ਰਕਿਰਿਆ ਉਹ ਐਬਨੋਰਮਲ ਹੋ ਜਾਂਦੀ ਆ। ਜਿਹੜੇ ਲੋਕ ਜ਼ਿਆਦਾ ਦਿਮਾਗ ਦੇ ਉੱਤੇ ਸਟ੍ਰੈਸ ਰੱਖਦੇ ਨੇ, ਜਿਹੜੇ ਲੋਕ ਬਿਨਾਂ ਮਤਲਬ ਤੋਂ ਸੋਚੀ ਜਾਂਦੇ ਰਹਿੰਦੇ ਨੇ, ਜਿਹੜੇ ਲੋਕ ਬਿਨਾਂ ਮਤਲਬ ਤੋਂ ਚਿੜਦੇ ਨੇ, ਕੁੜੇ ਰਹਿੰਦੇ ਨੇ ਸਾਰਾ ਦਿਨ, ਉਹਨਾਂ ਦੇ ਵਿੱਚ ਵੀ ਇਹੋ ਜਿਹੀਆਂ ਤਬਦੀਲੀਆਂ ਬੜੀ ਛੇਤੀ ਆ ਜਾਂਦੀਆਂ ਨੇ। ਜਿਹੜੇ ਲਗਾਤਾਰ ਸਟ੍ਰੈਸ ਦੇ ਵਿੱਚ ਰਹਿੰਦੇ ਨੇ, ਜਿਨ੍ਹਾਂ ਤੇ ਦਿਮਾਗੀ ਬੋਝ ਰਹਿੰਦਾ, ਉਹਨਾਂ ਨੂੰ ਵੀ ਇਹੋ ਜਿਹੀਆਂ ਪ੍ਰੋਬਲਮ ਆ ਜਾਂਦੀਆਂ। ਇੱਥੇ ਇਹਨੂੰ ਇਸ ਭਾਸ਼ਾ ਨੂੰ ਕਿਹਾ ਜਾਂਦਾ ਬਈ ਜਿਹੜੇ ਮੈਂਟਲ ਹੈਲਥ ਦੇ ਪੇਸ਼ੈਂਟ ਨੇ, ਹਜ਼ਾਰਾਂ ਨੀ ਲੱਖਾਂ ਨੀ ਕਰੋੜਾਂ ਦੀ ਗਿਣਤੀ ਦੇ ਵਿੱਚ ਮੈਂਟਲ ਹੈਲਥ ਦੇ ਪੇਸ਼ੈਂਟ ਨੇ। ਹੁਣ ਦੇਖੋ ਮੈਂਟਲ ਹੈਲਥ ਦਾ ਪੇਸ਼ੈਂਟ ਆ ਉਹ ਨਸ਼ਾ ਵੀ ਵਰਤਣ ਲੱਗ ਸਕਦਾ, ਦੂਜੇ ਪਾਸੇ ਜਿਹੜਾ ਬੰਦਾ ਨਸ਼ਾ ਵਰਤਦਾ ਉਹ ਮੈਂਟਲ ਹੈਲਥ ਦਾ ਪੇਸ਼ੈਂਟ ਵੀ ਹੋ ਸਕਦਾ। ਜਦੋਂ ਤੁਸੀਂ ਇਹਨਾਂ ਗੱਲਾਂ ਦੀ ਡੂੰਘਿਆਈ ਦੇ ਵਿੱਚ ਜਾਓਗੇ ਤੁਹਾਨੂੰ ਅੰਦਾਜ਼ਾ ਹੋ ਜਾਊਗਾ ਵੀ ਸਾਡੇ ਸਮਾਜ ਦੇ ਵਿੱਚੋਂ 50-60% ਬੰਦੇ ਤਾਂ ਸੱਚੀ ਮੁੱਚੀ ਮਾਨਸਿਕ ਤੌਰ ਤੇ ਬਿਮਾਰ ਹੀ ਨੇ। ਦੂਜੇ ਪਾਸੇ ਸਮਾਜਿਕ ਹਾਲਾਤ ਨੇ ਜਿਹੜੇ ਉਹ ਵੀ ਬੰਦੇ ਨੂੰ ਬੰਦੇ ਦੀ ਮੈਂਟਲ ਹੈਲਥ ਆ ਜਿਹੜੀ ਉਹਨੂੰ ਅਫੈਕਟ ਕਰਦੇ ਨੇ। ਕਿਸੇ ਨੂੰ ਲੱਗਿਆ ਹੋਇਆ ਦਿਮਾਗੀ ਝਟਕਾ ਉਹ ਵੀ ਬੰਦੇ ਦੀ ਮੈਂਟਲ ਹੈਲਥ ਆ ਜਿਹੜਾ ਉਹਨੂੰ ਵਿਗਾੜਦਾ। ਜਦੋਂ ਬੰਦੇ ਦੀ ਮੈਂਟਲ ਹੈਲਥ ਵਿਗੜਦੀ ਆ, ਜਦੋਂ ਬੰਦੇ ਦਾ ਮਨ ਕਮਜ਼ੋਰ ਜਿਹਾ ਹੋਣ ਲੱਗਦਾ ਫਿਰ ਉਹ ਨਸ਼ਿਆਂ ਦਾ ਆਸਰਾ ਲੈਂਦਾ। ਇੱਕ ਵਾਰੀ ਲਿਆ, ਦੋ ਵਾਰੀ ਲਿਆ, ਫਿਰ ਉਹ ਨਸ਼ਿਆਂ ਦਾ ਆਦੀ ਬਣ ਜਾਂਦਾ। ਯੰਗ ਬੱਚੇ ਹੁੰਦੇ ਨੇ, ਜਿਹੜੇ ਨੌਜਵਾਨ ਹੁੰਦੇ ਨੇ, ਉਹ ਪੀਅਰ ਪ੍ਰੈਸ਼ਰ ਜਿਹਨੂੰ ਕਹਿੰਦੇ ਆ, ਨਾਲ ਦੇ ਦੋਸਤਾਂ ਮਿੱਤਰਾਂ ਦੇ ਪ੍ਰੈਸ਼ਰ ਥੱਲੇ ਵੀ ਚੱਲ ਇੱਕ ਪੈਗ ਲਾ ਲਾ, ਲੈ ਆਹ ਤਾਂ ਹੁਣ ਅੱਜ ਕੱਲ੍ਹ ਤਾਂ ਜਿਹੜਾ ਹੈਗਾ ਨਸ਼ਾ ਦੁਕਾਨਾਂ ਤੋਂ ਮਿਲਦਾ ਉੱਥੋਂ ਪੂੜੀ ਜੀ ਲਿਆ ਕੇ ਖਾ ਲੈਂਦੇ ਆਪਾਂ। ਥਾਂ ਥਾਂ ਤੇ ਤਾਂ ਮਤਲਬ ਤੁਹਾਨੂੰ ਪਤਾ ਦੁਕਾਨਾਂ ਖੁੱਲੀਆਂ ਨੇ, ਲੀਗਲ ਹੋ ਗਿਆ ਮੈਰੂਆਨਾ। ਇਹ ਤਾਂ ਗੱਲ ਹੋ ਗਈ। ਮੇਰੇ ਦਿਮਾਗ ਵਿੱਚ ਕੱਲ ਹੀ ਜਦੋਂ ਇਹ ਖਬਰ ਆਈ ਹੈ, ਮੇਰੇ ਦਿਮਾਗ ਵਿੱਚ ਇਹ ਸਵਾਲ ਆਇਆ, ਪਤਾ ਨੀ ਉਹ ਸਵਾਲ ਵੀ ਕਿੰਨਾ ਗਲਤ ਸੀ ਕਿੰਨਾ ਠੀਕ ਸੀ, ਬਈ ਇਹਦਾ ਮਤਲਬ ਜੇ ਜੱਜ ਸਾਹਿਬ ਨੇ ਇਹ ਗੱਲ ਕਹੀ ਆ ਬਈ ਇਹ ਡਿਫੈਂਸ ਦੇ ਤੌਰ ਤੇ ਇਹਨੂੰ ਦਲੀਲ ਨੂੰ ਵਰਤਿਆ ਜਾ ਸਕਦਾ, ਤੇ ਇਹਦਾ ਮਤਲਬ ਉਹਨਾਂ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਆ ਵੀ ਉਸ ਹਾਲਤ ਚ ਆ ਕੇ ਬੰਦਾ ਜਿਹੜਾ ਕ੍ਰਾਈਮ ਕਰਦਾ, ਜਿਹੜਾ ਜੁਰਮ ਕਰਦਾ, ਇਹਦਾ ਮਤਲਬ ਉਹ ਵਕੀਲ ਆ ਜਿਹੜਾ ਜਿਹਨੇ ਕ੍ਰਾਈਮ ਕੀਤਾ, ਜਿਹੜਾ ਡਿਫੈਂਸ ਦਾ ਵਕੀਲ ਆ, ਉਹ ਇਹ ਦਲੀਲ ਦੇਊਗਾ ਵੀ ਇਹ ਕਿਉਂਕਿ ਨਸ਼ੇ ਦੀ ਹਾਲਤ ਦੇ ਵਿੱਚ ਸੀ ਇਸ ਕਰਕੇ ਇਹਨੂੰ ਪਤਾ ਹੀ ਨਹੀਂ ਲੱਗਿਆ, ਇਸ ਕਰਕੇ ਨਸ਼ਾ ਜ਼ਿੰਮੇਵਾਰ ਆ। ਹੁਣ ਮੇਰਾ ਸਵਾਲ ਅਗਲਾ ਬਈ ਬੰਦਾ ਤਾਂ ਚਲੋ ਬਖਸ਼ ਇੱਕ, ਹਾਲਾਂਕਿ ਇੰਨੀ ਸਿੱਧੀ ਮਤਲਬ ਦਲੀਲ ਨੀ, ਬੰਦੇ ਨੂੰ ਤਾਂ ਇੱਕ ਪਾਸੇ ਇੱਕ ਤਰੀਕੇ ਦੇ ਨਾਲ ਉਹਨਾਂ ਨੇ ਪਾਸੇ ਕਰਤਾ ਤੇ ਨਸ਼ਾ ਰਹਿ ਗਿਆ। ਫਿਰ ਜੱਜ ਸਾਹਿਬ ਨੇ ਇਹ ਕਿਉਂ ਨਾ ਬਿਆਨ ਦਿੱਤਾ ਅੱਗੇ ਵੀ ਜੇ ਨਸ਼ਾ ਹੀ ਜ਼ਿੰਮੇਵਾਰ ਤੇ ਨਸ਼ੇ ਨੂੰ ਵੇਚਣ ਵਾਲੇ ਉਸ ਤੋਂ ਵੀ ਵੱਡੇ ਜ਼ਿੰਮੇਵਾਰ ਨੇ, ਇਹ ਬਿਆਨ ਭਲਾ ਕੌਣ ਦੇਊਗਾ? ਹੈਗੀ ਕਿਸੇ ਚ ਹਿੰਮਤ ਇਹ ਬਿਆਨ ਦੇਣ ਵਾਲੀ ਵੀ ਜੇ ਇਹਦਾ ਮਤਲਬ ਤਾਂ ਇਸ ਤੋਂ ਅੱਗੇ ਦੀ ਅੱਗੇ ਜੇ ਰਿਜ਼ਲਟ ਕੱਢੀਏ ਵੀ ਨਸ਼ਾ ਜਿਹੜਾ ਜੁਰਮ ਕਰਾਉਣ ਦੇ ਲਈ ਜ਼ਿੰਮੇਵਾਰ ਆ ਤੇ ਫਿਰ ਨਸ਼ਾ ਵੇਚਣ ਵਾਲਾ ਤੇ ਨਸ਼ੇ ਨੂੰ ਲਾਉਣ ਵਾਲਾ ਉਹ ਸਭ ਤੋਂ ਵੱਡਾ ਜ਼ਿੰਮੇਵਾਰ ਹੋਇਆ, ਤੇ ਫਿਰ ਸਜ਼ਾ ਤਾਂ ਅਸਲ ਦੇ ਵਿੱਚ ਉਹਨਾਂ ਨੂੰ ਦੇਣੀ ਚਾਹੀਦੀ ਆ ਜਿਹੜੇ ਨਸ਼ੇ ਵੇਚਦੇ ਨੇ, ਜਿਹੜੇ ਨਸ਼ਿਆਂ ਤੇ ਲਾਉਂਦੇ ਨੇ। ਪੂਰੇ ਦਾ ਪੂਰਾ ਇੱਕ ਮਾਫੀਆ ਜਿਹੜਾ ਉਹਨਾਂ ਨੂੰ ਕੌਣ ਫੜੂਗਾ ਭਲਾ? ਇਹਦਾ ਮਤਲਬ ਬੰਦੇ ਦੇ ਜੇ ਆਪਦੇ ਵਸ ਚ ਨਾ ਕੁਛ ਹੋਇਆ, ਨਸ਼ੇ ਦੀ ਹਾਲਤ ਚ ਉਹਨੇ ਕੋਈ ਕ੍ਰਾਈਮ ਕਰਤਾ ਤੇ ਉਹਨੇ ਕਹਿਤਾ ਵੀ ਮੇਰੀ ਤਾਂ ਮਾਨਸਿਕ ਹਾਲਤ ਠੀਕ ਨਹੀਂ ਸੀ, ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ, ਤਾਂ ਨਸ਼ਾ ਜ਼ਿੰਮੇਵਾਰ ਹੋ ਗਿਆ ਨਾ ਆਟੋਮੈਟਿਕਲੀ। ਜੇ ਨਸ਼ਾ ਜ਼ਿੰਮੇਵਾਰ ਹੋ ਗਿਆ ਤਾਂ ਨਸ਼ਾ ਨਸ਼ੇ ਤੇ ਲਾਇਆ ਕਿਹਨੇ? ਨਸ਼ੇ ਦੇ ਸੌਦਾਗਰਾਂ ਨੇ, ਨਸ਼ਾ ਵੇਚਣ ਵਾਲਿਆਂ ਨੇ, ਤੇ ਫਿਰ ਜ਼ਿੰਮੇਵਾਰ ਤਾਂ ਅਸਲੀ ਉਹੀ ਬਣਦੇ ਆ ਨਾ, ਉਹਨਾਂ ਨੂੰ ਸਜ਼ਾ ਕੌਣ ਦੇਊਗਾ? ਦਾ ਸਵਾਲ ਤਾਂ ਇੰਨਾ ਕਿ ਮੈਂ ਕਰਨਾ ਸੀਗਾ। ਬਾਕੀ ਤਾਂ ਇਹਦੇ 'ਚ ਡਿਸਕਸ਼ਨ ਬੜੀ ਲੰਬੀ ਚੌੜੀ ਆ ਜੀ। ਬਹੁਤ ਸਾਰੇ ਲੋਕ ਕਹਿਣਗੇ ਵੀ ਨਹੀਂ, ਇਹ ਬੰਦੇ ਦੀ ਆਪਦੀ ਚੋਇਸ ਸੀ, ਨਸ਼ਾ ਕਰਨਾ, ਸ਼ਰਾਬ ਪੀਣੀ ਆ, ਗੋਲੀਆਂ ਖਾਣੀਆਂ, ਆਹ ਕਰਨਾ, ਉਹ ਕਰਨਾ। ਜੇ ਉਹਦੀ ਆਪਦੀ ਚੋਇਸ ਸੀ ਤਾਂ ਜ਼ਿੰਮੇਵਾਰ ਵੀ ਉਹੀ ਆ। ਬਹੁਤ ਸਾਰੇ ਇਹ ਕਹਿਣਗੇ ਵੀ ਨਹੀਂ, ਅਸਲ ਦੇ ਵਿੱਚ ਕੋਈ ਹਾਲਾਤ ਬਣ ਗਏ ਸੀਗੇ, ਨਸ਼ੇ ਦੀ ਵਾਧ ਘਾਟ ਹੋ ਗਈ, ਪਹਿਲਾਂ ਤਾਂ ਥੋੜਾ ਬਹੁਤ ਹੀ ਕਰਦਾ ਸੀ, ਜਦੋਂ ਨਸ਼ੇ ਦੀ ਵਾਧ ਘਾਟ ਹੋ ਗਈ, ਵਾਧ ਘਾਟ ਦੇ ਵਿੱਚ ਉਹਨੇ ਕ੍ਰਾਈਮ ਕਰਤਾ। ਹੁਣ ਕ੍ਰਾਈਮ ਕਿਉਂਕਿ ਬਹੁਤੀ ਵਾਰੀ ਤੁਹਾਨੂੰ ਪਤਾ ਦੁਨੀਆਂ ਇਸ ਤਰ੍ਹਾਂ ਦੀ ਆ ਵੀ ਜ਼ੁਲਮ ਜਿਹੜਾ ਹੁੰਦਾ ਨਾ ਉਹ ਆਪਣੇ ਤੋਂ ਘੱਟ ਤਾਕਤਵਰ ਤੇ ਹੁੰਦਾ, ਕਿਉਂਕਿ ਜੇ ਆਪਣੇ ਬਰਾਬਰ ਦਾ ਤਾਕਤਵਰ ਤਾਂ ਅਗਲਾ ਸਾਹਮਣੇ ਤੋਂ ਭਾਵੇਂ ਹੈ ਤਾਂ ਹਿੰਸਾ ਵਾਲੀ ਸ਼ਬਦਾਵਲੀ, ਜੇ ਹੁਣ ਕਿਸੇ ਨੂੰ ਕੋਈ ਮਾਰ ਲੱਗੂ ਸਾਹਮਣੇ ਤੋਂ ਬੰਦਾ ਦੰਦ ਭੰਨ ਦੂ, ਇਸ ਕਰਕੇ ਬਰਾਬਰ ਦੇ ਬਰਾਬਰ ਦੀ ਧਿਰ ਹੋਵੇ ਜਾਂ ਆਪਦੇ ਤੋਂ ਵੱਡੀ ਧਿਰ ਹੋਵੇ, ਜ਼ੁਲਮ ਉਹਦੇ ਤੇ ਤਾਂ ਬੰਦਾ ਕਰ ਨਹੀਂ ਸਕਦਾ। ਜ਼ੁਲਮ ਕਰੂਗਾ ਆਪਣੇ ਤੋਂ ਕਮਜ਼ੋਰ ਧਿਰ ਤੇ, ਤੇ ਔਰਤ ਤੇ ਮਰਦ ਇਹਨਾਂ ਦੇ ਵਿੱਚੋਂ ਸਰੀਰਕ ਤੌਰ ਤੇ, ਮਤਲਬ ਹਾਲਾਂਕਿ ਔਰਤਾਂ ਵੀ ਸਰੀਰਕ ਤੌਰ ਤੇ ਬੜੀਆਂ ਤਕੜੀਆਂ ਨੇ, ਪਰ ਸਰੀਰਕ ਤੌਰ ਤੇ ਫਿਜ਼ੀਕਲ ਜਿਹੜੀ ਸ਼ੇਪ ਆ ਬਾਡੀ ਦੀ ਉਹ ਔਰਤ ਦੀ ਇਸ ਤਰ੍ਹਾਂ ਦੀ ਵੀ ਔਰਤ ਦੇ ਉੱਤੇ ਮਰਦ ਆ ਜਿਹੜਾ ਉਹ ਜ਼ੁਲਮ ਕਰਦਾ, ਤੇ ਮਰਦ ਕਹਿੰਦੇ ਜੀ ਬੜੇ ਆਰਾਮ ਦੇ ਨਾਲ ਜ਼ੁਲਮ ਕਰਕੇ ਉਹਦੇ ਚ, ਜਿਵੇਂ ਉਹਨਾਂ ਨੇ ਕਿਹਾ ਬਈ ਅੱਜ ਤੱਕ ਔਰਤਾਂ ਦੇ ਨਾਲ ਬਲਾਤਕਾਰ ਹੁੰਦੇ ਆ, ਇਹਨੇ ਨਸ਼ੇ ਦੀ ਹਾਲਤ ਚ ਕਤਲ ਕਰ ਦਿੱਤੀਆਂ ਜਾਂਦੀਆਂ, ਕੁੱਟਮਾਰ ਹੁੰਦੀ ਹੈ, ਇਸ ਕਰਕੇ ਕਹਿੰਦੇ ਇਹਨੂੰ ਇਨਕਲੂਡ ਕੀਤਾ ਸੀਗਾ ਪਹਿਲਾਂ, ਪਰ ਹੁਣ ਇੱਕ ਬਹਾਨਾ ਮਿਲ ਜੂਗਾ ਦੂਜੇ ਲੋਕਾਂ ਨੂੰ ਇਹ ਕਹਿ ਕੇ ਵੀ ਮੈਂ ਤਾਂ ਨਸ਼ੇ ਦੀ ਹਾਲਤ ਸੀ ਤੇ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਮੈਂ ਕ੍ਰਾਈਮ ਕਰਨ ਲੱਗਿਆ। ਇਹ ਡਿਸਕਸ਼ਨ ਆ ਜਿਹੜੀ ਇਹ ਚੱਲਣੀ ਚਾਹੀਦੀ ਹੈ ਸਮਾਜ, ਸਾਡੇ ਸਮਾਜ ਦੇ ਵਿੱਚ ਕੱਲੀ ਚੱਲਣੀ ਨਹੀਂ ਚਾਹੀਦੀ, ਇਹਦੇ ਇਹ ਬੜੀ ਗੰਭੀਰਤਾ ਨਾਲ ਇਸ ਮਸਲੇ ਨੂੰ ਲਿਆ ਜਾਣ ਵਾਲਾ। ਡਿਸਕਸ਼ਨ ਤਾਂ ਚੱਲ ਹੀ ਰਹੀ ਆ, ਡਿਸਕਸ਼ਨ ਚੱਲਦੀ ਦੇ ਵਿੱਚ ਸਭ ਤੋਂ ਚੰਗੀ ਗੱਲ ਇਹ ਆ ਵੀ ਅਸੀਂ ਘੱਟੋ ਘੱਟ ਐਕਸੈਪਟ ਕੀਤਾ ਇਹ ਵੀ ਸੱਚੀ ਸਾਡਾ ਦਿਮਾਗ ਆ ਜਿਹੜਾ ਨਸ਼ਾ ਜਦੋਂ ਵਰਤਣ ਲੱਗਦੇ ਹਾਂ ਹੌਲੀ ਹੌਲੀ ਦਿਮਾਗੀ ਪ੍ਰਕਿਰਿਆ ਜਿਹੜੀ ਸਾਡੀ ਉਹਦੇ ਵਿੱਚ ਵਿਘਨ ਪੈਂਦਾ, ਬੰਦਾ ਨੋਰਮਲ ਨਹੀਂ ਰਹਿੰਦਾ, ਬੰਦਾ ਐਬਨੋਰਮਲ ਹੋ ਜਾਂਦਾ। ਤੇ ਅਸੀਂ ਤਾਂ ਆਮ ਹੀ ਨਸ਼ੇ ਕਰਦੇ ਹਾਂ, ਨਸ਼ਿਆਂ ਦੀਆਂ ਕਿਸਮਾਂ ਦਾ ਫਰਕ ਆ, ਬਾਕੀ ਜੇ ਬਹੁਤੀ ਜਾਣਕਾਰੀ ਲੈਣੀ ਹੈ ਤਾਂ ਤੁਹਾਨੂੰ ਪਤਾ ਆਪਣੇ ਇੱਥੇ ਡਰੱਗ ਅਵੇਅਰਨੈਸ ਸੁਸਾਇਟੀ ਵਾਲੇ ਹੈਗੇ ਨੇ, ਉਹ ਬਾਰ ਬਾਰ ਕਹਿੰਦੇ ਹੁੰਦੇ ਨੇ ਵੀ ਭਾਈ ਨਸ਼ਿਆਂ ਤੋਂ ਬਚ ਕੇ ਰਹੋ, ਹੋਰ ਵੀ ਬਥੇਰੀਆਂ ਆਰਗੇਨਾਈਜੇਸ਼ਨਸ ਨੇ। ਤੇ ਸਾਡੇ ਪੰਜਾਬੀ ਚ ਕਿਹਾ ਜਾਂਦਾ ਵੀ ਨਸ਼ਾ ਜਿਹੜਾ ਜੇ ਉਹਨੂੰ ਦਵਾਈ ਦੀ ਤਰ੍ਹਾਂ ਵਰਤੋ ਤਾਂ ਠੀਕ ਆ, ਮੈਨੂੰ ਨੀ ਸਮਝ ਲੱਗੇ ਵੀ ਨਸ਼ਾ ਜਿਹੜਾ ਦਵਾਈ ਦੀ ਤਰ੍ਹਾਂ, ਜਿਹੜੀ ਦਵਾਈ ਆ ਤੇ ਉਹ ਤਾਂ ਦਵਾਈ ਹੋਈ ਆ, ਉਹਨੂੰ ਨਸ਼ਾ ਕਹਿ ਨੀ ਸਕਦੇ। ਸਾਡੇ ਕਹਿਣਗੇ ਜੀ ਨਸ਼ੇ ਨੂੰ ਦਵਾਈ ਦੀ ਤਰ੍ਹਾਂ ਵਰਤਣਾ ਚਾਹੀਦਾ ਫਿਰ ਤਾਂ ਹੈਗਾ ਠੀਕ, ਨਹੀਂ ਦੋਸਤੋ ਨਹੀਂ, ਇਹ ਕਲੈਰੀਫਿਕੇਸ਼ਨ ਵੀ ਗਲਤ ਹੁੰਦੀ ਆ। ਦਵਾਈ ਦਵਾਈ ਆ, ਨਸ਼ਾ ਨਸ਼ਾ, ਇਹ ਨੀ ਕਹਿ ਸਕਦੇ ਵੀ ਜੇ ਨਸ਼ਾ ਜੇ ਥੋੜੀ ਕੁਆਂਟਿਟੀ ਚ ਲਿਆ ਤੇ ਦਵਾਈ ਬਣ ਜਾਂਦੀ ਹੈ। ਦਵਾਈ ਦਵਾਈ ਆ, ਨਸ਼ਾ ਨਸ਼ਾ, ਦਵਾਈ ਕੋਈ ਵੀ ਹੋ ਸਕਦੀ ਹੈ, ਜੜੀਆਂ ਬੂਟੀਆਂ ਤੋਂ ਵੀ ਆ ਸਕਦੀ ਹੈ, ਕੈਮੀਕਲ ਤੋਂ ਵੀ ਹੋ ਸਕਦੀ ਆ, ਕੋਈ ਹੋਰ ਵੀ ਚੀਜ਼ ਹੋਵੇ, ਨਸ਼ਾ ਤਾਂ ਨਸ਼ਾ ਹੀ ਆ। ਤੇ ਨਸ਼ਾ ਉਹ ਆ ਜਿਹੜਾ ਸਾਡੇ ਦਿਮਾਗ ਦੀ ਜਿਹੜੀ ਸੋਚਣੀ ਆ ਉਹਨੂੰ ਫਟਾਫਟ ਪ੍ਰਭਾਵਿਤ ਕਰਦਾ, ਤੇ ਅੱਗੇ ਉਹਦੀ ਸਰੀਰ ਦੇ ਨਾਲੋਂ ਕੋਆਰਡੀਨੇਸ਼ਨ ਟੁੱਟ ਜਾਂਦੀ। ਕਿਵੇਂ ਕੋਆਰਡੀਨੇਸ਼ਨ ਟੁੱਟਦੀ ਉਹ ਤਾਂ ਤੁਹਾਨੂੰ ਪਤਾ ਹੀ ਆ ਵੀ ਬੰਦਾ ਡਿੱਗਦਾ ਤੇ ਹੱਥ ਪੈਰ ਉਹਦੇ ਹੋਰ ਤਰ੍ਹਾਂ ਹਿਲਦੇ ਨੇ, ਗਰਦਨ ਵੀ ਹੋਰ ਤਰ੍ਹਾਂ ਹਿਲਦੀ ਆ, ਅੱਖਾਂ ਕਿਵੇਂ ਹੋ ਜਾਂਦੀਆਂ, ਅੱਖਾਂ ਜਾਂ ਉਹਦੀਆਂ ਖੜ ਜਾਂਦੀਆਂ ਜਾਂ ਚੜ ਜਾਂਦੀਆਂ, ਤੇ ਬਾਕੀ ਫਿਰ ਜ਼ਬਾਨ ਆ ਜਿਹੜੀ ਥਥਲਾਉਣ ਲੱਗ ਜਾਂਦੀ ਆ, ਤੇ ਪੁੱਠੇ ਸਿੱਧੇ ਕੰਮ ਕਰਦਾ ਉਹ ਜੋਕਰ ਬਣ ਜਾਂਦਾ, ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ। ਖੈਰ ਜੀ, ਮੈਨੂੰ ਲੱਗਦਾ ਬਈ ਸਾਡੇ ਨਾਲ ਸ਼ਾਇਦ ਇੱਕ ਕਾਲਰ ਨੇ, ਨਿਗਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ ਚ।
ਹਾਂਜੀ, ਸਤਿ ਸ਼੍ਰੀ ਅਕਾਲ ਸਰ।
ਸਤਿ ਸ਼੍ਰੀ ਅਕਾਲ ਜੀ।
ਤੁਸੀਂ ਲੌਜਿਕ ਤੇ ਬੜਾ ਵਾਜਿਬ ਲੈ ਕੇ ਆਇਆ ਇਸ ਜਜਮੈਂਟ ਦੇ ਉੱਤੇ, ਪਰ ਇਹਦੇ ਨਾਲ ਮੇਰੇ ਧਿਆਨ ਦੇ ਵਿੱਚ ਹੋਰ ਗੱਲ ਆਈ ਹੈ ਤੁਹਾਡੇ ਸਾਰੀ ਵਾਰਤਾ ਸੁਣ ਕੇ, ਕਿ ਇਹ ਤਾਂ ਥੋੜਾ ਜਿਹਾ ਇਲੌਜੀਕਲ ਤੇ ਹਾਸੇ ਵੀ ਨਜ਼ਰ ਹੋ ਗਿਆ ਵੀ ਹੁਣ ਜੋ ਜਜਮੈਂਟ ਆਈ ਉਹਦੇ ਮੁਤਾਬਕ ਕਸੂਰਵਾਰ ਨਸ਼ਾ ਹੋ ਗਿਆ ਜਾਂ ਨਸ਼ੇ ਵੇਚਣ ਵਾਲੇ ਹੋ ਗਏ, ਪਰ ਇੱਕ ਲੌਜਿਕ ਇਹ ਨਹੀਂ ਹੈ, ਇੱਕ ਪੁਆਇੰਟ ਇਹ ਨਹੀਂ ਹੈ ਕਿ ਉਹ ਬੰਦਾ ਕਿਤੇ ਨਾ ਕਿਤੇ ਕਸੂਰਵਾਰ ਫਿਰ ਹੈਗਾ, ਕਿਉਂਕਿ ਉਸਨੇ ਆਪਣੀ ਐਬਿਲਿਟੀ ਨੂੰ ਰੈਕਗਨਾਈਜ਼ ਨਹੀਂ ਕੀਤਾ ਵਾਇਲ ਹੀ ਵਾਜ ਗੈਟਿੰਗ ਦੋਜ਼ ਡਰੱਗ, ਜਿਹੜਾ ਵੀ ਨਸ਼ਾ ਲੈ ਰਿਹਾ ਸੀਗਾ, ਕਿਉਂਕਿ ਨਸ਼ੇ ਜਿਹੜੇ ਲੈਂਦੇ ਜਿੱਦੇ ਹੁਣ ਜਿਸ ਸਮਾਜ ਦੇ ਵਿੱਚ ਆਪਾਂ ਰਹਿੰਦੇ ਹਾਂ ਜਿੱਥੇ ਨਸ਼ਾ ਲੀਗਲਾਈਜ਼ ਹੈਗਾ, ਇਹਦਾ ਮਤਲਬ ਇਹ ਈਵਨ ਜੇ ਤੁਸੀਂ ਪਸੀਨੇ ਚ ਜਾਂਦੇ ਕਿ ਆਪਣੀ ਜ਼ਿੰਮੇਵਾਰੀ ਨਾਲ ਪੀਓ, ਆਪਣੀ ਜ਼ਿੰਮੇਵਾਰੀ ਨਾਲ ਖੇਡੋ, ਤੇ ਉਹਦੀ ਆਪਣੀ ਐਬਿਲਿਟੀ ਨੂੰ ਤਾਂ ਉਹਨੇ ਕ੍ਰਾਸ ਕੀਤਾ ਨਾ, ਕਿ ਜੇ ਉਹਨੂੰ ਪਤਾ ਸੀ ਕਿ ਮੇਰੀ ਇੰਨੀ ਕੁ ਐਬਿਲਿਟੀ ਹੈ, ਮੇਰੀ ਇੰਨੀ ਕੁ ਲਿਮਿਟ ਹੈ, ਉਹ ਲਿਮਿਟ ਕ੍ਰਾਸ ਕਰਕੇ ਉਸ ਲਿਮਿਟ ਚ ਦਾਖਲ ਹੋਇਆ ਜਿਸ ਚ ਉਹਨੂੰ ਆਪਣੇ ਆਪ ਦੀ ਜ਼ਰੂਰਤ ਨਹੀਂ ਰਹੀ, ਸਟਿਲ ਕਿਸੇ ਨਾ ਕਿਸੇ ਪੁਆਇੰਟ ਤੇ ਉਹ ਬੰਦਾ ਫਿਰ ਵੀ ਆਪਣੀ ਜ਼ਿੰਮੇਵਾਰੀ ਤੋਂ ਤੇ ਇੱਧਰ ਉੱਧਰ ਹੋਇਆ, ਇਸ ਕਰਕੇ ਕਸੂਰਵਾਰ ਤਾਂ ਫਿਰ ਵੀ ਹੈਗਾ। ਇਸ ਕਰਕੇ ਕਿਉਂਕਿ ਇਹੋ ਜਿਹੀ ਚੀਜ਼ ਨੂੰ ਕਸੂਰਵਾਰ ਠਹਿਰਾ ਦੇਣਾ ਜਿਹਤੋਂ ਕੁਛ ਜਵਾਬ ਦੇ ਹੀ ਨਹੀਂ ਲੈ ਸਕਦੇ।
ਤੁਹਾਡੀ ਗੱਲ ਬਿਲਕੁਲ ਠੀਕ ਹੈ ਜੀ, ਉਹ ਬੰਦਾ ਤਾਂ ਜ਼ਿੰਮੇਵਾਰ ਹੈਗਾ ਹੀ ਹੈਗਾ, ਉਹ ਬੰਦਾ ਤਾਂ ਪੂਰਾ ਹੀ ਜ਼ਿੰਮੇਵਾਰ ਆ। ਹੁਣ ਦੇਖੋ ਮੇਰੇ ਸਰੀਰ ਦੇ ਵਿੱਚ ਕੀ ਕਰ ਰਿਹਾ, ਮੂੰਹ ਰਾਹੀਂ ਕੀ ਐਂਟਰ ਕਰ ਰਿਹਾ, ਕੰਨਾਂ ਰਾਹੀਂ ਕੀ ਐਂਟਰ ਕਰ ਰਿਹਾ, ਮੈਂ ਕੀ ਦੇਖ ਰਿਹਾ, ਮੈਂ ਕੀ ਸੁੰਘ ਰਿਹਾ, ਜਿਹਨੂੰ ਆਪਾਂ ਪੰਜੇ ਗਿਆਨ ਇੰਦਰੀਆਂ ਕਹਿੰਦੇ ਹਾਂ ਉਹ ਮੇਰੀਆਂ ਹੀ ਨੇ, ਮੈਂ ਤਾਂ ਜ਼ਿੰਮੇਵਾਰ ਹੈਗਾ ਹੀ ਹੈਗਾ। ਜੇ ਮੇਰੇ ਟੇਸਟ ਮਾੜੇ ਨੇ, ਮੇਰੇ ਇੰਟਰਸਟ ਮਾੜੇ ਨੇ, ਮੈਂ ਮਾੜੀਆਂ ਚੀਜ਼ਾਂ ਦੇਖਦਾ, ਮਾੜੀਆਂ ਚੀਜ਼ਾਂ ਸੁਣਦਾ, ਮਾੜੀਆਂ ਚੀਜ਼ਾਂ ਖਾਂਦਾ, ਮੈਂ ਤਾਂ ਜ਼ਿੰਮੇਵਾਰ ਹੈਗਾ ਹੀ ਹੈਗਾ। ਜੱਜ ਸਾਹਿਬ ਨੇ ਇਹ ਕਿਤੇ ਨਹੀਂ ਕਿਹਾ ਵੀ ਇਹ ਜ਼ਿੰਮੇਵਾਰ ਨਹੀਂ, ਜੱਜ ਸਾਹਿਬ ਨੇ ਇੱਕ ਖਾਸ ਹਾਲਾਤ ਦੀ ਗੱਲ ਕੀਤੀ ਆ ਵੀ ਉਹਨਾਂ ਨੇ ਇਹ ਨਹੀਂ ਕਿਹਾ ਵੀ ਨਸ਼ੇ ਵਾਲੀ ਹਾਲਤ ਕਹਿ ਕੇ ਉਹਨੂੰ ਬਰੀ ਕਰਦੇ। ਉਹ ਕਹਿੰਦੇ ਵੀ ਡਿਫੈਂਸ ਆ ਜਿਹੜੀ, ਜਿਹੜਾ ਡਿਫੈਂਡੈਂਟ ਆ ਇਹ ਦਲੀਲ ਨੂੰ ਮਤਲਬ ਉਹ ਯੂਟੀਲਾਈਜ਼ ਆ ਜਿਹੜਾ ਕਿਸੇ ਤਰੀਕੇ ਦੇ ਨਾਲ, ਇਹ ਦਲੀਲ ਉਹਦੀ ਹੋ ਸਕਦੀ ਹੈ, ਕੋਈ ਅੱਗੇ ਦਲੀਲ ਮੰਨਣੀ ਆ ਨਾ ਮੰਨਣੀ ਤਾਂ ਜੱਜ ਨੂੰ ਮੰਨਣੀ ਆ ਨਾ, ਉਹ ਬੰਦਾ ਤਾਂ ਸਹੀ ਹੈਗਾ। ਪਰ ਮੈਂ ਜੱਜ ਸਾਹਿਬ ਦੀ ਦਲੀਲ ਤੋਂ ਮੈਂ ਅੱਗੇ ਦਲੀਲ ਕੱਢੀ ਆ ਵੀ ਜੇ ਨਸ਼ਾ ਜ਼ਿੰਮੇਵਾਰ ਆ ਭਾਈ ਤੇ ਫਿਰ ਨਸ਼ਾ ਵੇਚਣ ਵਾਲੇ ਉਹ ਜ਼ਿੰਮੇਵਾਰ ਕਿਉਂ ਨਹੀਂ, ਮੈਂ ਤਾਂ ਇੱਥੇ ਤੱਕ ਗੱਲ ਕੀਤੀ ਆ। ਉਹਨਾਂ ਨੂੰ ਮੇਰਾ ਖਿਆਲ ਬਰੀ ਕਰ ਦਿੱਤਾ ਜਾਂਦਾ ਕਿਸੇ ਤਰੀਕੇ ਦੇ ਨਾਲ, ਤੇ ਬਰੀ ਕਰਨ ਵਾਲਾ ਸਾਡਾ ਸਮਾਜ ਆ ਜੀ। ਆਲੇ ਦੁਆਲੇ ਆਲੇ ਦੁਆਲੇ ਕਿੰਨਾ ਨਸ਼ਾ ਚੱਲ ਰਿਹਾ, ਕਿੰਨਾ ਨਸ਼ਾ ਚੱਲ ਰਿਹਾ ਵੀ ਪੁਲਿਸ ਆ ਜੇ ਸਕੂਲਾਂ ਦੇ ਵਿੱਚ ਖੜੀ ਹੋ ਗਈ ਤੇ ਨਸ਼ਾ ਖਤਮ ਹੋ ਜੂ, ਉਹ ਪੁਲਿਸ ਵਾਲੇ ਨੂੰ ਜਾਂ ਤਾਂ ਪਤਾ ਹੀ ਨਹੀਂ ਲੱਗਦਾ ਤੇ ਜਾਂ ਉਹ ਪਤਾ ਕਰਨਾ ਨਹੀਂ ਚਾਹੁੰਦੇ। ਐਡੇ ਐਡੇ ਨਸ਼ਿਆਂ ਦੇ ਸੌਦਾਗਰ ਫਿਰਦੇ ਨੇ ਜੀ ਸਾਡੇ ਸਮਾਜ ਦੇ ਵਿੱਚ, ਤੇ ਸਾਰਿਆਂ ਨੂੰ ਪਤਾ ਹੁੰਦਾ। ਆ ਟੈਕਸੀ ਵਾਲੇ ਰਾਤਾਂ ਨੂੰ ਟੈਕਸੀਆਂ ਚਲਾਉਂਦੇ ਨੇ, ਸਾਰਾ ਕੁਛ ਪਤਾ ਹੁੰਦਾ। ਉਹ ਕਹਿੰਦੇ ਸਾਰਾ ਕੁਛ ਸਾਰਿਆਂ ਨੂੰ ਪਤਾ ਪਰ ਵਿਕ ਰਿਹਾ ਜੀ ਫਿਰ ਵੀ। ਤੇ ਦੂਜੀ ਗੱਲ ਇਹ ਹੈ ਜੀ ਬਈ ਠੀਕ ਹੈ, ਨਸ਼ੇ ਦੀ ਕਰੈਕਟਰਾਈਜੇਸ਼ਨ ਕਰਨੀ, ਨਸ਼ਾ ਕਿਹੜੀ ਚੀਜ਼ ਨਸ਼ਾ ਹੈ, ਕਿਹੜੀ ਚੀਜ਼ ਨਸ਼ਾ ਨਹੀਂ ਹੈ। ਫਿਰ ਉਹ ਕੈਮੀਕਲ ਇੰਨੇ ਖਤਰਨਾਕ ਕਿਹਾ ਜਾਂਦਾ ਵੀ ਜਦੋਂ ਪ੍ਰੈਸ਼ਰ ਹੁੰਦਾ, ਪੀਅਰ ਪ੍ਰੈਸ਼ਰ, ਨੌਜਵਾਨ ਕਹਿੰਦੇ ਕਈ ਵਾਰੀ ਮੌਤਾਂ ਇਸ ਤਰ੍ਹਾਂ ਹੁੰਦੀਆਂ ਨੇ ਵੀ ਪਹਿਲੀ ਵਾਰੀ ਉਹ ਨੌਜਵਾਨ ਨਸ਼ਾ ਕਰਨ ਲੱਗਿਆ ਤੇ ਉਹ ਡੋਜ਼ ਦਾ ਪਤਾ ਹੀ ਨਹੀਂ ਲੱਗਦਾ, ਜਿਹਨੂੰ ਉਹ ਮਾਮੂਲੀ ਡੋਜ਼ ਸਮਝਦਾ ਪਹਿਲੀ ਵਾਰੀ ਹੋਈ, ਬਸ ਉਦੋਂ ਹੀ ਮੌਤ ਹੋ ਜਾਂਦੀ ਹੈ। ਮਤਲਬ ਇੱਕ ਗਲਤੀ ਦਾ ਖਮਿਆਜ਼ਾ ਬੰਦੇ ਨੂੰ ਐਡਾ ਭੈੜਾ ਭੁਗਤਣਾ ਪੈਂਦਾ, ਬੰਦਾ ਦੁਨੀਆਂ ਤੋਂ ਹੀ ਚੱਲਿਆ ਜਾਂਦਾ। ਇਹ ਤਾਂ ਇਹ ਜੀ ਮਤਲਬ ਜਿਹਨੂੰ ਕਹਿੰਦੇ ਆ ਬੰਦ ਗਲੀ ਦੀ ਸਿਆਸਤ ਕਹਿੰਦੇ ਆ, ਇਹਨੂੰ ਵਨ ਵੇ ਟ੍ਰੈਫਿਕ ਆ ਜਿਹੜਾ ਇਸ ਗਲੀ ਦੇ ਵਿੱਚ ਵੜ ਗਿਆ ਤੇ ਉਹਦਾ ਨਿਕਲਣਾ ਔਖਾ ਹੈ, ਅਨਲੈਸ ਕੋਈ ਕੰਧ ਤੇ ਛਾਲ ਛੂਲ ਮਾਰ ਕੇ ਕੋਈ ਨਿਕਲ ਜੇ ਕਿਉਂਕਿ ਜਦੋਂ ਇਸ ਗਲੀ ਦੇ ਵਿੱਚ ਐਂਟਰ ਕਰਨ ਲੱਗਦਾ ਨਾ ਬੰਦਾ, ਅਲਟੀਮੇਟਲੀ ਬੰਦਾ ਸਰੈਂਡਰ ਕਰਕੇ ਐਂਟਰ ਕਰਦਾ। ਇਹ ਕੱਲਾ ਇਹ ਨਸ਼ੇ ਦੀ ਗੱਲ ਨਹੀਂ ਮੈਂ ਕਰ ਰਿਹਾ, ਮੈਂ ਨਾਲ ਇਹਦੇ ਮੈਂਟਲ ਹੈਲਥ ਤੇ ਮਾਨਸਿਕ ਰੋਗਾਂ ਦੀ ਗੱਲ ਵੀ ਦੱਸੀ ਸੀ। ਮੈਂਟਲ ਹੈਲਥ ਆਪਣੇ ਆਪ ਦੇ ਵਿੱਚ ਐਡਾ ਪੇਚੀਦਾ ਮਸਲਾ ਹੈ ਜਿਹਦੇ ਵੱਲ ਸਾਡਾ ਸਮਾਜ ਧਿਆਨ ਨਹੀਂ ਦੇ ਰਿਹਾ, ਤੇ ਬੜਾ ਇਹ ਮੈਂਟਲ ਹੈਲਥ ਤੇ ਨਸ਼ਿਆਂ ਦੀ ਆਪਸ ਵਿੱਚ ਦੀ ਡੂੰਘਾ ਰਿਸ਼ਤਾ ਜੀ ਇਹਦਾ। ਨਸ਼ਿਆਂ ਵਾਲੇ ਮੈਂਟਲ ਹੈਲਥ ਪੇਸ਼ੈਂਟ ਹੁੰਦੇ ਨੇ ਤੇ ਮੈਂਟਲ ਹੈਲਥ ਵਾਲੇ ਪੇਸ਼ੈਂਟ ਜਦੋਂ ਉਹਨਾਂ ਦਾ ਮਨ ਨਹੀਂ ਸਹਾਰ ਸਕਦਾ ਉਹ ਫਿਰ ਨਸ਼ਿਆਂ ਦਾ ਆਸਰਾ ਲੈਂਦੇ ਨੇ, ਇਹ ਕਲਿੰਗੜੀਆਂ ਪਾ ਕੇ ਚੱਲਦੇ ਨੇ। ਮਤਲਬ ਇਹ ਬੜਾ ਡੂੰਘਾ ਮਸਲਾ ਹੈ। ਮੈਂ ਤਾਂ ਜੱਜ ਸਾਹਿਬ ਬੜੇ ਸਿਆਣੇ ਹੁੰਦੇ ਨੇ ਜੀ, ਉਹਨਾਂ ਨੇ ਜਿਹੜਾ ਕੁਛ ਕਰਤਾ ਆਪਾਂ ਉਹਦੇ ਤਾਂ ਆਪਣੇ 'ਚ ਕਿੱਥੇ, ਆਪਾਂ ਤਾਂ ਆਮ ਇਨਸਾਨ, ਆਪਾਂ ਕਿੱਥੇ ਮਤਲਬ ਉਹਦੇ ਉਹ ਗੱਲ ਤੇ ਗੱਲ ਕਰਨ ਦੀ ਕਪੈਸਿਟੀ ਇੰਨੀ ਨਹੀਂ ਹੁੰਦੀ। ਪਰ ਇੰਨਾ ਜ਼ਰੂਰ ਆ ਵੀ ਨਸ਼ਿਆਂ ਬਾਰੇ ਤੇ ਮੈਂਟਲ ਹੈਲਥ ਬਾਰੇ ਆਪਾਂ ਆਲੇ ਦੁਆਲੇ ਦੇਖਦੇ ਹਾਂ ਹਰ ਰੋਜ਼, ਇਹਨੂੰ ਇੰਨਾ ਸੀਰੀਅਸਲੀ ਨਹੀਂ ਲਿਆ ਜਾਂਦਾ ਗਾ, ਇਹਨੂੰ ਸੀਰੀਅਸਲੀ ਲਿਆ ਜਾਣਾ ਚਾਹੀਦਾ। ਮੇਰੀ ਤਾਂ ਇੰਨੀ ਓ ਬੇਨਤੀ ਸੀ। ਬਾਕੀ ਇਹ ਆ ਜੀ ਬਈ ਸਮਾਜਿਕ ਹਾਲਾਤ ਆ ਜਿਹੜੇ ਕਈ ਵਾਰੀ ਨਾ ਉਹ ਬੰਦੇ ਨੂੰ ਹੌਲੀ ਹੌਲੀ ਸੱਟਾਂ ਖਾਂਦਾ ਬੰਦਾ ਜਦੋਂ ਉਹਦਾ ਦਿਮਾਗ ਕਮਜ਼ੋਰ ਹੋਣ ਲੱਗਦਾ, ਉਹ ਆਟੋਮੈਟਿਕਲੀ ਪਹਿਲਾਂ ਸਾਰੀ ਉਮਰ ਨਸ਼ਿਆਂ ਦੇ ਖਿਲਾਫ਼ ਪ੍ਰਚਾਰ ਕਰਦਾ ਰਿਹਾ ਹੋਵੇ, ਪਰ ਜਦੋਂ ਉਹਦੇ ਤੇ ਪੈਂਦੀ ਆ ਤੇ ਨਸ਼ਿਆਂ ਦੀ ਗ੍ਰਿਫਤ ਦੇ ਵਿੱਚ ਆਉਂਦਾ ਤੇ ਫਿਰ ਪਤਾ ਨੀ ਕਿੱਥੇ ਦੀ ਕਿੱਥੇ ਪਹੁੰਚ ਜਾਂਦਾ। ਕਈ ਸਿਆਣੇ ਸਿਆਣੇ ਬੰਦੇ ਆ ਜਿਹੜੇ ਉਹ ਨਸ਼ਿਆਂ ਦੀ ਦਲਦਲ ਦੇ ਵਿੱਚ ਡੁੱਬਦੇ ਦੇਖੇ ਆ ਸਾਰੀ ਜ਼ਿੰਦਗੀ ਆਪਾਂ। ਤੇ ਬਾਕੀ ਦੋਸਤੋ ਇਹ ਆ, ਇਹ ਤੁਹਾਡੀ ਗੱਲ ਠੀਕ ਹੈ ਵੀਰ ਜੀ, ਬਿਲਕੁਲ ਬੰਦਾ ਆਪਣੇ ਕੰਮ ਦੇ ਲਈ ਆਪ ਹੀ, ਆਪਣੀਆਂ ਕੀਤੀਆਂ ਲਈ, ਆਪਣੇ ਕਰਮਾਂ ਲਈ ਆਪ ਹੀ ਜ਼ਿੰਮੇਵਾਰ ਆ, ਪਰ ਸਮਾਜਿਕ ਹਾਲਾਤ ਬਹੁਤ ਵੱਡਾ ਰੋਲ ਅਦਾ ਕਰਦੇ ਨੇ। ਕਿਸੇ ਚੀਜ਼ ਦੀ ਈਜ਼ੀ ਅਵੇਲੇਬਿਲਿਟੀ ਆ ਜਿਹੜੀ ਬੜੇ ਆਰਾਮ ਦੇ ਨਾਲ ਹੀ ਲੱਭ ਜਾਣੀ, ਇਹ ਬਹੁਤ ਵੱਡਾ ਰੋਲ ਅਦਾ ਕਰਦੀ ਆ। ਇਹਦੇ ਕਰਕੇ ਨਸ਼ਿਆਂ 'ਚ ਲੱਗਦੇ ਨੇ ਲੋਕ। ਖੈਰ ਜੀ ਚਲੋ ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਆਪਾਂ ਗੱਲਬਾਤ ਨੂੰ ਅੱਗੇ ਤੋਰਦੇ ਹਾਂ।
ਹੈਲੋ, ਮੈਂ ਹਰਦੀਪ ਗਰੇਵਾਲ, ਤੁਹਾਡਾ ਬ੍ਰੈਂਪਟਨ ਈਸਟ ਤੋਂ ਪੀਸੀ ਪਾਰਟੀ ਦਾ ਐਮਪੀਪੀ ਕੈਂਡੀਡੇਟ। 4 ਸਾਲ ਪਹਿਲਾਂ ਤੁਸੀਂ ਪ੍ਰੀਮੀਅਰ ਡੱਗ ਫੋਰਡ ਅਤੇ ਪੀਸੀ ਪਾਰਟੀ ਨੂੰ ਮੌਕਾ ਦਿੱਤਾ। ਰਿਜ਼ਲਟ ਤੁਹਾਡੇ ਸਾਹਮਣੇ ਹੈ। ਬ੍ਰੈਂਪਟਨ ਦੇ ਲਈ ਨਿਊ ਸੈਕਿੰਡ ਹਸਪੀਟਲ, ਇੱਕ ਨਵੀਂ ਮੈਡੀਕਲ ਯੂਨੀਵਰਸਿਟੀ, ਸੀਨੀਅਰ ਦੇ ਲਈ ਨਵੇਂ ਲੌਂਗ ਟਰਮ ਕੇਅਰ ਬੈਡਸ, ਲਾਇਸੈਂਸ ਪਲੇਟ ਸਟਿੱਕਰ ਫੀਸ ਮਾਫ, ਗੈਸ ਟੈਕਸ ਉੱਤੇ 5.7% ਦੀ ਰਿਡਕਸ਼ਨ, ਬਿਲਡਿੰਗ ਹਾਈਵੇ 413 ਐਂਡ ਮਚ ਮੋਰ। ਜਿੱਥੇ NDP ਐਂਡ ਲਿਬਰਲ ਪਾਰਟੀ ਕਹਿੰਦੇ ਆ ਨਾ, ਅਸੀਂ ਕਹਿੰਦੇ ਆ ਹਾਂ। ਵੀ ਡੋਂਟ ਮੇਕ ਫਾਲਸ ਪ੍ਰੋਮਿਸਿਸ ਲਾਈਕ ਦੀ ਅਦਰਸ। ਸਾਡਾ ਰਿਕਾਰਡ ਬੋਲਦਾ। 2 ਜੂਨ ਨੂੰ ਆਪਣੀ ਕੀਮਤੀ ਵੋਟ ਪਾ ਕੇ ਮੈਨੂੰ, ਹਰਦੀਪ ਗਰੇਵਾਲ ਨੂੰ ਕਾਮਯਾਬ ਕਰੋ ਤੇ ਆਓ ਆਪਾਂ ਰਲ ਕੇ ਬ੍ਰੈਂਪਟਨ ਨੂੰ ਅੱਗੇ
ਵਧਾਈਏ। ਪਾਪਾ ਪਾਪਾ, ਮੈਂ ਤੇ ਮੰਮੀ ਨੇ ਪਾਸਤਾ ਤੇ ਸੈਲਡ ਖਾਣਾ। ਡੈਡ, ਮੈਂ ਪੀਜ਼ਾ ਖਾਣਾ।
ਜੇ ਇੰਨੀਆਂ ਫਰਮਾਇਸ਼ਾਂ ਨੂੰ ਹੋਵੇ ਪਗਾਣਾ ਤਾਂ ਫੇਰ ਸਿੱਧਾ ਸ਼ਿਕਾਗੋ ਪੀਜ਼ਾ ਟਵਿਸਟ ਹੀ ਆਣਾ।
ਸ਼ਿਕਾਗੋ ਪੀਜ਼ਾ ਟਵਿਸਟ ਜਾਵਾਂਗੇ, ਪੀਜ਼ਾ, ਵਿੰਗ, ਸੈਲਡ, ਪਾਸਤਾ ਸਭ ਕੁਝ ਖਾ ਕੇ ਆਵਾਂਗੇ। ਟੇਕ ਆਊਟ ਅਤੇ ਡਿਲੀਵਰੀ ਲਈ ਕਾਲ ਕਰੋ 905-458-1770, 905-458-1777। ਤਾਜ਼ੇ ਸਵਾਦਲੇ ਖਾਣੇ ਲਈ ਯਾਦ ਰੱਖੋ ਸ਼ਿਕਾਗੋਸ ਪੀਜ਼ਾ ਟਵਿਸਟ।
ਮਾਰਕੀਟ ਠੰਡੀ ਹੋਵੇ ਜਾਂ ਗਰਮ, ਰੀਅਲ ਸਟੇਟ ਚ ਲਓ ਘੱਟੋ ਘੱਟ 15% ਰਿਟਰਨ। ਸੂਝ ਸਿਆਣਪ ਨਾਲ ਡਿਵੈਲਪਮੈਂਟ ਲੈਂਡਸ ਤੇ ਇਨਕਮ ਜਨਰੇਟਿੰਗ ਪ੍ਰਾਪਰਟੀ ਚ ਲਗਾਏ ਪੈਸੇ ਹਮੇਸ਼ਾ ਵਧਦੇ ਰਹਿੰਦੇ ਆ, ਜਦੋਂ ਕਿ ਘਰਾਂ ਚ ਪਈ ਡੈਡ ਐਕੁਇਟੀ ਤੇ ਮਿਹਨਤ ਨਾਲ ਜੋੜੇ ਪੈਸੇ ਦਾ ਮੁੱਲ ਮਹਿੰਗਾਈ ਵਧਣ ਨਾਲ ਘਟਦਾ ਜਾਂਦਾ। ਆਪਣੇ ਪੈਸੇ ਨੂੰ ਵਰਤੋਂ ਵਿੱਚ ਲਿਆਓ ਤੇ ਸਾਡੇ ਨਾਲ ਰੈਜ਼ੀਡੈਂਸ਼ੀਅਲ ਜਾਂ ਇੰਡਸਟਰੀਅਲ ਲੋਟਸ ਬੁੱਕ ਕਰਵਾਓ। ਪੈਸੇ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਰੰਟੀ ਤੇ ਉੱਤੋਂ ਸੋਹਣੀ ਰਿਟਰਨ, ਘੱਟ ਤੋਂ ਘੱਟ ਇਨਵੈਸਟਮੈਂਟ $1,00,000। ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਦੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 6473084738436।
ਮੈਂ ਹਾਂ ਅਮਰਜੋਤ ਸੰਧੂ, ਬ੍ਰੈਂਪਟਨ ਵੈਸਟ ਤੋਂ ਅੰਟਾਰੀਓ PC ਪਾਰਟੀ ਦਾ ਉਮੀਦਵਾਰ। 2018 ਵਿੱਚ ਬ੍ਰੈਂਪਟਨ ਵੈਸਟ ਦੇ ਲੋਕਾਂ ਵੱਲੋਂ ਮੈਨੂੰ MPP ਬਣਾਉਣ ਲਈ ਬਹੁਤ ਬਹੁਤ ਧੰਨਵਾਦ। ਪਿਛਲੇ 4 ਸਾਲਾਂ ਵਿੱਚ ਅਸੀਂ ਬ੍ਰੈਂਪਟਨ ਲਈ ਇੱਕ ਨਵਾਂ ਹਸਪੀਟਲ, ਰਾਇਰਸਨ ਮੈਡੀਕਲ ਸਕੂਲ, ਹਾਈਵੇ 413, 3 ਨਵੇਂ ਲੌਂਗ ਟਰਮ ਕੇਅਰ ਹੋਮ LRT ਅਤੇ ਬ੍ਰੈਂਪਟਨ ਵੈਸਟ ਦੇ ਲੋਕਾਂ ਦੀ ਸੁਰੱਖਿਆ ਦੇ ਲਈ ਇੱਕ ਨਵਾਂ ਪੁਲਿਸ ਸਟੇਸ਼ਨ। ਮੈਂ ਬ੍ਰੈਂਪਟਨ ਵੈਸਟ ਦੇ ਲੋਕਾਂ ਦੇ ਹੱਕਾਂ ਲਈ ਹਮੇਸ਼ਾ ਲੜਦਾ ਰਿਹਾ ਹਾਂ ਅਤੇ ਲੜਦਾ ਰਹਾਂਗਾ। 2 ਜੂਨ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਮੈਨੂੰ ਆਪਣਾ ਕੀਮਤੀ ਵੋਟ ਪਾ ਕੇ ਇੱਕ ਵਾਰ ਫਿਰ ਕਾਮਯਾਬ ਬਣਾਓ, ਤਾਂ ਕਿ ਮੈਂ ਅਤੇ ਡੱਗ ਫੋਰਡ ਬ੍ਰੈਂਪਟਨ ਦੇ ਵਿਕਾਸ ਦੀ ਰਫ਼ਤਾਰ ਨੂੰ ਜਾਰੀ ਰੱਖ ਸਕੀਏ। ਧੰਨਵਾਦ।
ਜਸ ਭੁੱਲਰ,
ਨਹੀਂ ਨਹੀਂ ਯੈਸ ਭੁੱਲਰ।
ਓਏ ਜਸ ਭੁੱਲਰ,
ਨਹੀਂ ਨਹੀਂ ਯੈਸ ਭੁੱਲਰ। ਮੋਰਗੇਜ ਲਈ ਜੇ ਸਭ ਪਾਸਿਓਂ ਹੋ ਚੁੱਕੀ ਹੈ ਨਾ, ਤਾਂ ਯੈਸ ਕਰਵਾਉਣਗੇ ਜਸ ਭੁੱਲਰ,
ਜਿਨ੍ਹਾਂ ਦਾ ਟਰੈਕਿੰਗ ਵਿੱਚ ਆਪਣਾ ਤਜਰਬਾ ਹੈ।
ਹਰ ਤਰ੍ਹਾਂ ਦੀ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ ਦਾ ਨਾਮ।
ਸੈਕਿੰਡ ਮੋਰਗੇਜ, ਪ੍ਰਾਈਵੇਟ ਫੰਡ ਜਾਂ ਕੋਈ ਮਸ਼ੀਨਰੀ ਲੋਨ ਲਈ,
ਟਰੱਕ ਲੋਨਸ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ। ਇਹਨਾਂ ਦਾ ਫੋਨ ਨੰਬਰ 416-732-2611, ਯਾਨੀ 416-732-2611।
ਮਾਮ, ਤੁਹਾਨੂੰ ਘਰ ਆਉਣ ਨੂੰ ਇੰਨਾ ਜ਼ਿਆਦਾ ਟਾਈਮ ਕਾਤੇ ਲੱਗਿਆ?
ਟ੍ਰੈਫਿਕ ਜਾਮ ਹੋ ਗਿਆ ਸੀ ਪੁੱਤ, ਮੇਰੇ ਇੰਨੇ ਘੰਟਿਆਂ ਚ ਬਰਬਾਦ ਹੋ ਗਏ।
ਮਾਮ, ਤੁਹਾਨੂੰ ਪਤਾ ਡੱਗਪੁਰ ਤੇ ਪ੍ਰਮੀ ਸਰਕਾਰੀ ਹਾਈਵੇ 413 ਬਿਲਡ ਕਰਨ ਲੱਗੇ ਨੇ, ਇਹਦੇ ਨਾਲ ਇੱਕ ਇੱਕ ਟ੍ਰਿਪ ਦੇ 30 ਮਿੰਟ ਬਚਣਗੇ ਸਾਰਿਆਂ ਦੇ।
ਹਾਂ ਪੁੱਤ, ਸਿਆਣੀ ਗੱਲ ਕਹੀ ਆ, ਤਾਂ ਹੀ ਮੈਂ ਵੀ ਸਾਰਿਆਂ ਨੂੰ ਦੱਸਦੀ ਹਾਂ ਕਿ ਤੁਸੀਂ ਬ੍ਰੈਂਪਟਨ ਸਾਊਥ ਚ ਪ੍ਰਮੀ ਸਰਕਾਰੀਆਂ ਨੂੰ ਵੋਟ ਪਾਓ, ਫਿਰ ਹਾਈਵੇ 413 ਦੇ ਨਾਲ ਨਾਲ ਆਪਾਂ ਵੀ ਸੁੱਖ ਦੇ ਰਾਹ ਚੱਲਦੇ ਰਹਾਂਗੇ।
Authorized by the Premier Sarkaria campaign.
ਇੱਕ ਵਾਰੀ ਫੇਰ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਜਿਹੜੀ ਗੱਲਬਾਤ ਆਪਾਂ ਕਰ ਰਹੇ ਸੀ ਦੋਸਤੋ, ਉਹਦੇ ਚ ਤਾਂ ਬਸ ਇੰਨਾ ਹੀ ਸਮਝਣ ਦੀ ਲੋੜ ਆ ਵੀ ਇਹ ਮੈਜੋਰਿਟੀ ਆਫ ਕੇਸਿਸ ਹੁੰਦੇ ਨੇ ਜਿਹੜੇ ਕ੍ਰਾਈਮ ਦੇ, ਉਹਨਾਂ ਤੇ ਇਹ ਗੱਲ ਲਾਗੂ ਹੀ ਨਹੀਂ ਹੁੰਦੀ। ਉਹਨਾਂ ਨੇ ਸਪੈਸੀਫਿਕਲੀ ਮੈਂਸ਼ਨ ਕੀਤਾ ਇਹਦੇ ਵਿੱਚ ਬਈ ਇਹ ਇੱਕ ਉਹੋ ਜਿਹੀ ਹਾਲਤ ਹੁੰਦੀ ਹੈ ਜਦੋਂ ਬੰਦਾ ਆਪਣੇ ਵੈਸੇ ਆਪਣੇ ਸਰੀਰ ਦੀਆਂ ਕਿਰਿਆਵਾਂ ਆਪਾਂ ਕੰਟਰੋਲ ਕਰਦੇ, ਬਾਂਹ ਹੱਥ ਹਿਲਾਉਂਦੇ ਆ, ਪਰ ਕੁਝ ਕਿਰਿਆਵਾਂ ਹੁੰਦੀਆਂ ਜਿਹੜੀਆਂ ਸਾਡੀ ਸੋਚਣੀ ਤੋਂ ਬਿਨਾਂ ਹੀ ਹੁੰਦੀਆਂ, ਉਹ ਆਪੇ ਹੀ ਹੋਈ ਜਾਂਦੀਆਂ ਹੁੰਦੀਆਂ ਸਾਡੀ ਬੋਡੀ, ਜਿਵੇਂ ਅਸੀਂ ਬਰੀਦਿੰਗ ਕਰ ਰਹੇ ਹਾਂ, ਮਤਲਬ ਇਹ ਜਿਹਾ ਜਿਹਨਾਂ ਤੇ ਇਹ ਜਿਹੀਆਂ ਸਰੀਰਕ ਕਿਰਿਆਵਾਂ, ਸਾਡਾ ਦਿਮਾਗ ਆ ਜਿਹੜਾ ਆਪਣੇ ਆਪ ਨੂੰ ਚਾਲੂ ਰੱਖਦਾ ਸਾਡੀ ਇੱਛਾ ਤੋਂ ਬਿਨਾਂ, ਉਹਨਾਂ ਨੇ ਇੱਕ ਇਹ ਜਿਹੀਆਂ ਇਸ ਪੱਖ ਤੋਂ ਦੇਖਿਆ ਵੀ ਜਦੋਂ ਬੰਦਾ ਜਿਹੜਾ ਨਸ਼ੇ ਦੀ ਹਾਲਤ ਦੇ ਵਿੱਚ ਇੱਥੇ ਤੱਕ ਪਹੁੰਚਿਆ ਹੁੰਦਾ ਬਈ ਉਹਨੂੰ ਪਤਾ ਨਹੀਂ ਲੱਗਦਾ ਗਾ, ਹੈ ਨਾ। ਹੁਣ ਤੁਸੀਂ ਤਾਂ ਕਹਿ ਦੋਗੇ ਜੀ ਲੋ ਬੋਤਲ ਸ਼ਰਾਬ ਦੀ ਪੀਤੀ ਆ, ਪਤਾ ਕਿਵੇਂ ਲੱਗਦਾ, ਇਹ ਅਲੱਗ ਚੀਜ਼ਾਂ। ਫੋਰ ਐਗਜ਼ਾਮਪਲ ਬਈ ਇੱਕ ਬੰਦਾ ਉਹ ਰਾਤ ਨੂੰ ਸੁੱਤਾ ਪਿਆ, ਤੁਸੀਂ ਬਹੁਤ ਵਾਰੀ ਦੇਖੇ ਹੋਣਗੇ ਛੋਟੇ ਬੱਚੇ ਆ ਜਿਹੜੇ ਉੱਠ ਕੇ ਤੁਰ ਪੈਂਦੇ ਆ, ਨੀਂਦ ਦੇ ਵਿੱਚ ਤੁਰਦੇ ਨੇ, ਇਹਦਾ ਮਤਲਬ ਉਹ ਸਰੀਰਕ ਤੌਰ ਤੇ ਤਾਂ ਉਹ ਠੀਕ ਹੁੰਦੇ ਨੇ ਪਰ ਉਹਨਾਂ ਦਾ ਦਿਮਾਗ ਸੁੱਤਾ ਪਿਆ ਹੁੰਦਾ। ਇਸ ਤਰ੍ਹਾਂ ਹੀ ਖਾਸ ਹਾਲਾਤਾਂ ਦੇ ਵਿੱਚ ਕੀ ਹੁੰਦਾ ਵੀ ਬੰਦਾ ਤੁਰਦਾ, ਲਾਈਟ ਆਨ ਕਰਦਾ, ਚਾਕੂ ਫੜਦਾ ਹੱਥ ਦੇ ਵਿੱਚ ਤੇ ਆਪਦੀ ਮਾਂ ਜਾਂ ਆਪਦੀ ਘਰ ਵਾਲੀ ਜਾਂ ਆਪਦੇ ਬੱਚੇ ਨੂੰ ਹੀ ਕਤਲ ਕਰ ਦਿੰਦਾ। ਇੱਕ ਸਪੈਸੀਫਿਕ ਮਤਲਬ ਸਿਚੁਏਸ਼ਨ ਹੁੰਦੀ ਹੈ, ਆਟੋਮੈਟਿਜ਼ਮ ਦਾ ਨਾਂ ਦਿੱਤਾ ਗਿਆ ਇਹਨੂੰ, ਇਹੋ ਜਿਹੀ ਸਟੇਟ ਨੂੰ। ਐਂ ਨਹੀਂ ਹੈਗਾ ਵੀ ਮਤਲਬ ਕੋਈ ਬੰਦਾ ਪੈਗ 2 ਲਾ ਕੇ ਜਿਹੜਾ ਨਾ ਪੀਂਦਾ ਹੋਵੇ ਉਹ ਕਹੇ ਜੀ ਮੈਂ ਤਾਂ ਇਹਦੇ ਚਾਕੂ ਮਾਰਤਾ ਤੇ ਮੈਂ ਤਾਂ ਨਸ਼ੇ ਦੀ ਹਾਲਤ ਸੀ, ਇਹ ਦੀਆਂ ਦਲੀਲਾਂ ਨਹੀਂ ਚੱਲਦੀਆਂ ਗਾ। ਇਹਨੂੰ ਇੰਨੇ ਸਿੱਧੜ ਤਰੀਕੇ ਨਾਲ ਨਾ ਲਇਓ ਇੱਕ ਖਾਸ ਸਿਚੁਏਸ਼ਨ ਆ ਜਦੋਂ ਬੰਦੇ ਦੇ ਖਾਸ ਦਿਮਾਗੀ ਹਾਲਤ ਆ, ਜਦੋਂ ਡਿਫਰੈਂਟ ਪਰਸਨੈਲਿਟੀ ਉਹ ਨਸ਼ਾ ਜਿਹੜਾ ਉਹਨੂੰ ਇਸ ਹੱਦ ਤੱਕ ਲੈ ਜਾਂਦਾ ਕਿ ਉਹਦੇ ਮਨ ਉਹਦੇ 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 ਜਿਹੜੇ ਦਿਮਾਗ ਦੀ ਸਟੇਟ ਇੱਥੇ ਤੱਕ ਆ ਜਾਂਦੀ ਆ ਵੀ ਉਹਨੂੰ ਪਤਾ ਨਹੀਂ ਲੱਗਦਾ। ਹੁਣ ਇਹਨੂੰ ਇਸ ਤਰ੍ਹਾਂ ਰਿਲੇਟ ਕਰਨਾ ਵੀ ਇਹਦਾ ਮਤਲਬ ਤਾਂ ਵੀ ਨਸ਼ੇ ਦੀਆਂ ਥੀਮ ਖਾ ਕੇ, ਗੋਲੀਆਂ ਖਾ ਕੇ ਜਾਂ ਨਸ਼ਾ ਕਰਕੇ ਕੋਈ ਜਿਹਦਾ ਮਰਜ਼ੀ ਕਤਲ ਕਰ ਦਿੰਦੇ ਮਗਰੋਂ ਜੱਜ ਜਾਣਾ, ਐਂ ਥੋੜਾ ਹੁੰਦਾ। ਅਦਾਲਤੀ ਪ੍ਰਕਿਰਿਆ ਇੱਕ ਪੂਰੀ ਦੀ ਪੂਰੀ ਪ੍ਰਕਿਰਿਆ, ਇਹਦੇ ਵਿੱਚ ਵਕੀਲ ਦਲੀਲਾਂ ਦਿੰਦੇ ਨੇ, ਇਹਦੇ ਵਿੱਚ ਮੈਡੀਕਲ ਟੈਸਟ ਹੁੰਦਾ, ਇਹਦੇ ਵਿੱਚ ਬੰਦੇ ਦੇ ਦਿਮਾਗ ਦੀ ਹਾਲਤ ਆ ਜਿਹੜੀ ਉਹ ਚੈੱਕ ਕੀਤੀ ਜਾਂਦੀ ਆ, ਉਹਦੇ ਉਹਦੇ ਖੂਨ ਦੇ ਵਿੱਚ ਕੀ ਕੁਛ ਹੈਗਾ ਸਾਰਾ ਕੁਛ ਚੈੱਕ ਕੀਤਾ ਜਾਂਦਾ। ਇਹ ਐਡੀ ਸਿੱਧਰ ਪੱਧਰੀ ਗੱਲ ਨਹੀਂ ਹੈਗੀ, ਇਹਨੂੰ ਇੰਨਾ ਸਿੱਧਾ ਨਹੀਂ ਲਿਆ ਜਾਣਾ ਚਾਹੀਦਾ। ਇੱਕ ਸਪੈਸੀਫਿਕ ਸਿਚੁਏਸ਼ਨ ਆ, ਮੈਂ ਤੈਨੂੰ ਉਦਾਹਰਣ ਦਿੱਤੀ ਆ ਇਹ, ਬਈ ਜਿਵੇਂ ਬੰਦਾ ਨੀਂਦ ਦੀ ਹਾਲਤ ਦੇ ਵਿੱਚ ਸੁੱਤਾ ਪਿਆ ਹੁੰਦਾ, ਅਸੀਂ ਬਹੁਤ ਸਾਰੇ ਲੋਕਾਂ ਨੂੰ ਜਾਣਦੇ ਹਾਂ ਜਿਹੜੇ ਨੀਂਦ ਦੀ ਹਾਲਤ ਦੇ ਵਿੱਚ ਤੁਰਦੇ ਆ, ਇਹ ਬਿਮਾਰੀਆਂ ਹੁੰਦੀਆਂ ਨੇ, ਦਿਮਾਗੀ ਬਿਮਾਰੀਆਂ ਹੁੰਦੀਆਂ ਨੇ, ਤੇ ਮਤਲਬ ਦਿਮਾਗ ਦਾ ਸੋਚਣ ਢੰਗ ਬਦਲ ਜਾਂਦਾ। ਆਪਾਂ ਉਹੋ ਜਿਹੀ ਸਿਚੁਏਸ਼ਨ ਦੀ ਗੱਲ ਕਰ ਰਹੇ ਸੀ। ਖੈਰ ਆਪਾਂ ਇਹਨੂੰ ਗੱਲਬਾਤ ਨੂੰ ਫੇਰ ਕਿਸੇ ਦਿਨ ਡਿਟੇਲ ਦੇ ਵਿੱਚ ਸਾਂਝੀ ਕਰਾਂਗੇ, ਕਿਉਂਕਿ ਇੱਕ ਇਹਦੇ ਤੇ ਕਈ ਦਿਨਾਂ ਦੋ ਤਿੰਨ ਦਿਨਾਂ ਤੋਂ ਡਿਸਕਸ਼ਨ ਚੱਲ ਰਹੀ ਸੀਗੀ, ਇਸ ਕਰਕੇ ਆਪਾਂ ਗੱਲਬਾਤ ਆ ਜਿਹੜੀ ਕੀਤੀ ਆ। ਸਾਡੇ ਨਾਲ ਪੰਜਾਬ ਤੋਂ ਸ਼ਿਵਿੰਦਰ ਹਾਜ਼ਰ ਹੋ ਚੁੱਕੇ ਨੇ। ਸ਼ਿਵਿੰਦਰ ਜੀ, ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ ਚ।
ਸ਼ੁਕਰੀਆ ਜੀ ਚੰਨਜੀਤ, ਮਿਹਰਬਾਨੀ ਜੀ।
ਸ਼ਿਵਿੰਦਰ ਜੀ, ਵਾਰਾਣਸੀ ਵੀ ਫੇਰ ਇੱਕ ਵਾਰੀ ਖਬਰਾਂ ਦੇ ਵਿੱਚ ਆਇਆ, ਵਾਰਾਣਸੀ ਤੁਸੀਂ ਸਾਂਝੀ ਕਰੋਗੇ ਗੱਲ ਵੀ ਕਿਉਂ ਖਬਰਾਂ ਦੇ ਵਿੱਚ ਆ?
ਚੰਨਜੀਤ, ਲਗਭਗ ਉਸੇ ਤਰ੍ਹਾਂ ਹੀ ਮਾਮਲਾ ਜਿਵੇਂ ਬਾਬਰੀ ਮਸਜਿਦ ਵਾਲਾ ਮੁੱਦਾ ਨਾ, ਇਹ ਮੁੱਦਾ ਲਗਭਗ ਖੜਾ ਵੀ ਉਸੇ ਟਾਈਮ ਹੀ ਹੋਇਆ ਸੀਗਾ। ਹੈ ਕੀ ਆ, ਵੈਸੇ ਆਮ ਤੌਰ ਤੇ ਭਾਰਤ ਦੀ ਨਾ ਖੂਬਸੂਰਤੀ ਮੰਨੀ ਜਾਂਦੀ ਆ ਵੀ ਉਰੇ ਨੇ ਕਈ ਜਗ੍ਹਾ ਤੇ ਮੰਦਿਰ ਮਸਜਿਦ ਗੁਰਦੁਆਰੇ ਬਰਾਬਰ ਬਰਾਬਰ ਬਣੇ ਹੋਏ ਨੇ, ਤੇ ਲੋਕਾਂ ਨੂੰ ਬਹੁਤਾ ਇਤਰਾਜ਼ ਵੀ ਨਹੀਂ ਹੁੰਦਾ, ਸਦੀਆਂ ਤੋਂ ਚੱਲਿਆ ਆ ਰਿਹਾ ਹੈਗਾ। ਲੇਕਿਨ ਹੁਣ ਅੱਜ ਕੱਲ੍ਹ ਇਹ ਬਰਾਬਰ ਬਰਾਬਰ ਹੋਣਾ ਇੱਕ ਤਰ੍ਹਾਂ ਦਾ ਨਾ ਐਂ ਬਣ ਗਿਆ ਜਿਵੇਂ ਕੋਈ ਬਹੁਤ ਵੱਡਾ ਗੁਨਾਹ ਹੋ ਗਿਆ, ਵੀ ਪੁਰਾਣੇ ਜਿਹੜੀ ਸਾਡੀ ਵਿਰਾਸਤ ਉਹਦੇ ਵਿੱਚ ਕੋਈ ਬਹੁਤ ਵੱਡਾ ਗੁਨਾਹ ਸੀਗਾ ਵੀ ਬਰਾਬਰ ਕਿਉਂ ਸੀ। ਹੁਣ ਇਹ ਬਰਾਬਰੀ ਉੱਤੇ ਜਿੱਥੇ ਕਿਤੇ ਏਦਾਂ ਇਮਾਰਤਾਂ ਬਣੀਆਂ ਹੋਈਆਂ ਨੇ ਧਾਰਮਿਕ ਬਰਾਬਰ, ਤਾਂ ਦਾਅਵਾ ਕੀਤਾ ਜਾ ਰਿਹਾ ਕਿ ਜੇ ਇੱਥੇ ਪਹਿਲਾਂ ਕਿਸੇ ਸਦੀ ਦੇ ਵਿੱਚ ਕੋਈ ਰਾਜੇ ਨੇ, ਉਹ ਵੀ ਮੁਸਲਮਾਨ ਰਾਜੇ ਨੇ, ਸਾਡਾ ਜੀ ਮੰਦਿਰ ਢਾਇਆ ਸੀ ਤੇ ਜਿਹਦੇ ਕਰਕੇ ਹੁਣ ਇੱਥੇ ਜੀ ਮੰਦਿਰ ਬਣਨਾ ਚਾਹੀਦਾ, ਮਸਜਿਦ ਢਹਿਣੀ ਚਾਹੀਦੀ ਆ, ਇਹੀ ਦਲੀਲ ਦੇ ਕੇ ਜਿਹਨੂੰ ਕਹਿੰਦੇ ਨੇ ਕਿ ਬਾਬਰੀ ਮਸਜਿਦ ਢਾਈ ਗਈ ਸੀ। ਤੇ ਦੁੱਖ ਦੀ ਗੱਲ ਇਹ ਹੈਗੀ ਆ ਕਿ ਅਦਾਲਤ ਨੇ ਫੈਸਲਾ ਵੀ ਉਸੇ ਤਰ੍ਹਾਂ ਦੇ ਲੋਕਾਂ ਦੇ ਹੱਕ ਵਿੱਚ ਕਰ ਦਿੱਤਾ। ਹੁਣ ਵਾਰਾਣਸੀ ਵਾਲੀ ਜਿਹੜੀ ਗਿਆਨ ਵਿਆਪੀ ਮਸਜਿਦ ਆ, ਇਹਦੇ ਵਿੱਚ ਪਹਿਲਾਂ ਤਾਂ ਬਹੁਤ ਚਿਰ ਪਹਿਲਾਂ ਮਾਮਲਾ ਆਇਆ ਸੀ, ਉਦੋਂ ਇਲਾਹਾਬਾਦ ਹਾਈ ਕੋਰਟ ਨੇ ਇਹਨਾਂ ਨੂੰ ਜਿਹੜਾ ਅਰਜ਼ੀ ਕਰਤਿਆਂ ਨੂੰ ਕੋਈ ਪੱਠੇ ਨਹੀਂ ਪਾਏ, ਕਿਹਾ ਕਿ ਠੀਕ ਹੈ ਵੀ ਤੁਹਾਡੀ ਅਰਜ਼ੀ ਮਨਜ਼ੂਰ ਨਹੀਂ ਕੀਤੀ ਗਈ। ਲੇਕਿਨ ਇੱਕ ਲੋਕਲ ਅਦਾਲਤ ਵੱਲੋਂ ਜਿਹੜਾ ਹੈਗਾ ਉਹਨਾਂ ਦੀ ਅਰਜ਼ੀ ਮੰਨੀ ਗਈ ਕਿ ਹਾਂਜੀ ਇੱਕ ਸਰਵੇਖਣ ਕਰਾਇਆ ਜਾਊਗਾ, ਅਸੀਂ ਸਰਵੇ ਕਰਾਵਾਂਗੇ ਜਿਵੇਂ ਉਹ ਹਿੰਦੂ ਪੱਖ ਚਾਹੁੰਦਾ ਸੀਗਾ। ਉਹਦੇ ਵਿੱਚ ਜਿਹੜਾ ਸਰਵੇ ਕਰਨ ਵਾਲਾ ਮਤਲਬ ਬੰਦਾ ਰੱਖਿਆ ਗਿਆ, ਵਕੀਲ ਸੀ ਉਹ ਸੰਘ ਨਾਲ ਜੁੜਿਆ ਹੋਇਆ ਸੀ। ਇੱਥੋਂ ਤੱਕ ਕਿ ਜਿਹੜੀ ਜੱਜ ਦੀ ਭੂਮਿਕਾ ਉਹ ਵੀ ਸਰਕਾਰ ਪੱਖੀ ਦਿਖਾਈ ਦਿੱਤੀ। ਉਹਦੇ ਪਿੱਛੇ ਜੇ ਜਿਵੇਂ ਬਿਆਨ ਆਏ ਕਿ ਜੀ ਮੈਨੂੰ ਜੀ ਜਾਨ ਨੂੰ ਖਤਰਾ ਹੋਰ, ਉਹ ਸਾਰੇ ਉੱਤੇ ਬੀਜੇਪੀ ਨੇ ਖੁੱਲ੍ਹ ਕੇ ਰਾਜਨੀਤੀ ਕੀਤੀ ਹੈ। ਸੋ ਇਹ ਸਾਰੀਆਂ ਚੀਜ਼ਾਂ ਇਹ ਦੱਸਦੀਆਂ ਹੈਗੀਆਂ ਕਿ ਇੱਥੇ ਮਤਲਬ ਇੱਕ ਸੋਚੀ ਸਮਝੀ ਪ੍ਰਕਿਰਿਆ ਤਹਿਤ ਕੀਤਾ ਜਾ ਰਿਹਾ ਕਿ ਇਤਿਹਾਸ ਨੂੰ ਜਿਵੇਂ ਆਪਣੇ ਤੌਰ ਦੇ ਉੱਤੇ ਪ੍ਰਭਾਸ਼ਿਤ ਕਰਨ ਲੱਗੇ ਨੇ, ਆਪਣੇ ਤੌਰ ਤੇ ਦਿਖਾਉਣ ਲੱਗੇ ਨੇ ਜੀ ਪੁਰਾਣੇ ਜੀ ਮੁਸਲਮਾਨ ਸ਼ਾਸਕਾਂ ਨੇ ਐਂ ਕੀਤਾ। ਦੇਖੋ ਪਹਿਲੀ ਗੱਲ ਤਾਂ ਹੈਗੀ ਹੈ ਕਿ ਜੇ ਕਿਸੇ ਨੇ ਕੀਤਾ ਵੀ ਹੋਵੇ, ਇੱਕ ਭਾਰਤ ਵਿੱਚ ਕਾਨੂੰਨ ਬਣਿਆ ਹੋਇਆ 1991 ਦਾ ਜਿਹੜਾ ਧਾਰਮਿਕ ਸੰਸਥਾਵਾਂ ਵਾਲੇ ਕਾਨੂੰਨ ਆ ਵੀ 15 ਅਗਸਤ 1947 ਤੋਂ ਜਿਹੜੇ ਧਾਰਮਿਕ ਸਥਾਨ ਯਥਾ ਸਥਿਤੀ ਵਿੱਚ ਨੇ ਉਹ ਉੱਦਾਂ ਹੀ ਰਹਿਣਗੇ, ਉਹਨਾਂ ਨੂੰ ਕੋਈ ਛੇੜਖਾਨੀ ਨਹੀਂ ਹੋ ਸਕਦੀ। ਪਰ ਉਹ ਕਾਨੂੰਨ ਸਾਡੀਆਂ ਅਦਾਲਤਾਂ ਦੀ ਇੰਨੀ ਇੱਛਾ ਸ਼ਕਤੀ ਨਹੀਂ ਵੀ ਉਹ ਕਾਨੂੰਨ ਨੂੰ ਲਾਗੂ ਕਰਵਾ ਸਕਣ। ਉਹ ਕਾਨੂੰਨ ਸਿਰਫ ਬਾਬਰੀ ਉੱਤੇ ਲਾਗੂ ਨਹੀਂ ਹੁੰਦਾ ਸੀ ਕਿਉਂਕਿ 91 ਚ ਬਣਿਆ ਸੀਗਾ, ਬਾਬਰੀ ਦਾ ਮਾਮਲਾ ਪੁਰਾਣਾ ਸੀ, ਲੇਕਿਨ ਉਦੋਂ ਬਾਅਦ ਵਿੱਚ ਸਾਰੇ ਕਿਤੇ ਲਾਗੂ ਹੁੰਦਾ। ਲੇਕਿਨ ਸਾਡੀਆਂ ਕੋਰਟਾਂ ਕੂਟਾਂ ਦਾ ਕੰਮ ਇਹੋ ਜਿਹਾ ਹੀ ਹੈ। ਤੇ ਦੂਸਰੀ ਚੀਜ਼ ਇਹ ਹੈਗੀ ਆ ਚਰਨਜੀਤ, ਕਿ ਜਿਵੇਂ ਇਤਿਹਾਸ ਨੂੰ ਪ੍ਰਭਾਸ਼ਿਤ ਕਰਦੇ ਨੇ, ਇਤਿਹਾਸ ਕੀ ਹੈ ਕਿ ਵੀ ਦੇਖੋ ਜੀ ਮੁਸਲਮਾਨ ਸ਼ਾਸਕ ਨੇ ਉਹਨਾਂ ਨੇ ਜਾ ਕੇ ਜੀ ਉਰੇ ਮੰਦਿਰ ਢਾਏ ਸੀਗੇ, ਇਹ ਮਤਲਬ ਇੱਕ ਇਤਿਹਾਸਕ ਤੌਰ ਤੇ ਗਲਤ ਤੱਥ ਹੈਗਾ। ਹੁਣ ਤੱਕ ਭਾਰਤ ਦੇ ਜਿਹੜੇ ਕਹਿੰਦੇ ਕਹੋ ਇਤਿਹਾਸਕਾਰ ਨੇ, ਚਾਹੇ ਰੋਮੀਲਾ ਥਾਪਰ ਹੋਏ, ਚਾਹੇ ਇਰਫਾਨ ਹਬੀਬ ਹੈ, ਚਾਹੇ ਡੀ ਡੀ ਕੁਸੰਬੀ ਹੈ, ਜਾਂ ਫਿਰ ਅਸਗਰ ਅਲੀ ਇੰਜੀਨੀਅਰ ਵਰਗੇ ਵਿਦਵਾਨ ਆ, ਉਹਨਾਂ ਦਾ ਕਹਿਣਾ ਵਾ ਕਿ ਉਹਨਾਂ ਦਾ ਕਹਿਣਾ ਕਿ ਇਤਿਹਾਸ ਵਿੱਚ ਵੀ ਦਲੀਲਾਂ ਮਿਲਦੀਆਂ ਨੇ ਕਿ ਦੇਖੋ ਭਾਰਤ ਵਿੱਚ ਇੱਦਾਂ ਨਹੀਂ ਰਿਹਾ ਜਿਵੇਂ ਪ੍ਰਭਾਸ਼ਿਤ ਕਰਦੇ ਨੇ, ਇੱਥੇ ਬਹੁਤ ਸਾਰੇ ਮੁਸਲਮਾਨ ਸ਼ਾਸਕਾਂ ਨੇ ਮੰਦਿਰ ਬਣਾਏ ਵੀ ਨੇ, ਈਵਨ ਮੁਗਲ ਸ਼ਾਸਕਾਂ ਨੇ ਮੰਦਿਰ ਬਣਾਏ ਨੇ, ਤੇ ਬਹੁਤ ਸਾਰੇ ਹਿੰਦੂ ਸ਼ਾਸਕਾਂ ਨੇ ਮੰਦਿਰ ਤੋੜੇ ਨੇ। ਉਹ ਉਦਾਹਰਨ ਦੇ ਤੌਰ ਤੇ ਕਿ ਇੱਕ ਸ਼ਾਸਕ ਹੈ ਕੋਈ, ਉਹਨੇ ਕੋਈ ਦੂਜੀ ਰਿਆਸਤ ਤੇ ਹਮਲਾ ਕਰਨਾ, ਉੱਥੇ ਬਹੁਤ ਸਾਰੇ ਹੋਰ ਇਮਾਰਤਾਂ ਨਾਲ ਧਾਰਮਿਕ ਮੰਦਰ ਟੁੱਟੇ ਹੈਗੇ ਨੇ। ਸੋ ਇਤਿਹਾਸ ਨੂੰ ਇੱਕ ਸਿੱਧਾ ਪੱਧਰਾ ਜਿਹੜਾ ਮਤਲਬ ਅਨਪੜ੍ਹਾਂ ਨੂੰ ਪੜ੍ਹਨਾ ਵੀ ਜੀ ਮੁਸਲਮਾਨ ਸ਼ਾਸਕਾਂ ਨੇ ਸਾਰਿਆਂ ਨੇ ਮੰਦਰ ਤੋੜੇ ਹੀ ਹੋਣਗੇ, ਏਦਾਂ ਨਹੀਂ। ਇੱਥੇ ਮੁਸਲਮਾਨ ਸ਼ਾਸਕਾਂ ਨੇ ਮੁਸਲਮਾਨ ਪਰਜਾ ਨੂੰ ਮਾਰਿਆ, ਇੱਥੇ ਮੁਸਲਮਾਨ ਸ਼ਾਸਕਾਂ ਨੇ ਜਿਹੜਾ ਹੈਗਾ ਵਾ ਕਿ ਕਈ ਮਸਜਿਦਾਂ ਨੂੰ ਵੀ ਤੋੜਿਆ ਹੈਗਾ। ਉਹ ਵੀ ਮੈਂ ਤੁਹਾਨੂੰ ਉਦਾਹਰਣਾਂ ਦਿੰਦਾ ਕਿ ਮੰਨ ਲਓ ਕਿ ਜਦੋਂ ਇੱਥੇ ਮੁਸਲਮਾਨ ਸ਼ਾਸਕ ਕਈ ਹਜ਼ਾਰ ਸਾਲ ਪਹਿਲਾਂ ਆਉਣੇ ਸ਼ੁਰੂ ਹੋ ਗਏ ਸੀ, ਮੁਹੰਮਦ ਗੌਰੀ ਦੀ ਗੱਲ ਕਰੀਏ ਜਾਂ ਇਸ ਤੋਂ ਪਹਿਲਾਂ, ਜਦਕਿ ਮੁਗਲ ਬਾਅਦ ਵਿੱਚ ਆਏ ਹੌਲੀ ਹੌਲੀ ਆਉਂਦੇ ਰਹੇ। ਤੇ ਬਾਬਰ ਨੇ ਜਦੋਂ ਇੱਥੇ ਪਹਿਲਾਂ ਹਮਲਾ ਕੀਤਾ ਹੈ, ਭਾਰਤ ਵਿੱਚ ਆਇਆ ਬਾਬਰ, ਉਹਨੇ ਇੱਕ ਮੁਸਲਮਾਨ ਸ਼ਾਸਕ ਨੂੰ ਹੀ ਹਰਾਇਆ ਸੀਗਾ, ਇਬਰਾਹਿਮ ਲੋਧੀ ਨੂੰ, ਨਾ ਕਿ ਕਿਸੇ ਹਿੰਦੂ ਨੂੰ ਹਰਾਇਆ ਸੀਗਾ। ਸੋ ਇਸ ਕਰਕੇ ਇਤਿਹਾਸ ਦੇ ਵਿੱਚ ਜਿਹੜਾ ਇਹ ਚੀਜ਼ਾਂ ਪਈਆਂ ਨੇ, ਜਦਕਿ ਜਿਹੜਾ ਇਤਿਹਾਸ ਨੂੰ ਇੱਕ ਆਪਣੇ ਤੌਰ ਦੇ ਉੱਤੇ ਪੇਂਟ ਕਰਕੇ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਨੇ।
ਬਿਲਕੁਲ ਜੀ ਦੋਸਤੋ, ਸਾਡੇ ਅੱਜ ਦੇ ਪ੍ਰੋਗਰਾਮ ਨੂੰ ਰਾਜਪਾਲ ਬਰਾੜ ਸਪੋਂਸਰ ਕਰਦੇ ਨੇ ਜੀ, ਫਾਈਨੈਂਸ਼ੀਅਲ ਐਡਵਾਈਜ਼ਰ ਨੇ। ਤੁਸੀਂ ਇੰਸ਼ੋਰੈਂਸ ਵਗੈਰਾ ਕਰਾਉਣੀ ਹੈ, ਫਿਜ਼ੀਕਲ ਡਿਸੇਬਿਲਟੀ ਇੰਸ਼ੋਰੈਂਸ, ਤੁਸੀਂ ਰਾਜਪਾਲ ਬਰਾੜ ਨੂੰ 416-917-1456 ਤੇ ਤਾਲਮੇਲ ਕਰ ਲਿਓ, ਤੇ ਫੰਡਸ ਕਿਤੇ ਵਧੀਆ ਥਾਂ ਤੇ ਇਨਵੈਸਟ ਕਰਾਉਣਗੇ ਜੀ। ਅੱਜ ਕੱਲ੍ਹ ਮਹਿੰਗਾਈ ਬਹੁਤ ਹੋ ਰਹੀ ਹੈ, ਜੇ ਤੁਹਾਡੇ ਪੈਸੇ ਉਸ ਦਰ ਦੇ ਮੁਤਾਬਕ ਨਹੀਂ ਵੱਧਦੇ ਜਿਸ ਦਰ ਨਾਲ ਮਹਿੰਗਾਈ ਵੱਧ ਰਹੀ ਹੈ, ਇਹਦਾ ਮਤਲਬ ਪੈਸੇ ਦੀ ਡਿਵੈਲੂਏਸ਼ਨ ਹੋ ਰਹੀ ਹੈ। ਤਾਲਮੇਲ ਕਰ ਲਿਓ 416-917-1456 ਤੇ। ਇੱਕ ਕਾਲਰ ਸਾਡੇ ਨਾਲ ਨੇ, ਪਹਿਲਾਂ ਉਹਨਾਂ ਦੀ ਗੱਲ ਸੁਣ ਲਈਏ। ਨਿੱਘਾ ਸਵਾਗਤ ਜੀ ਤੁਹਾਡਾ ਅੱਜ ਪ੍ਰੋਗਰਾਮ ਚ। ਹਾਂਜੀ ਆਉਂਦਾ ਯਾਰ ਤੁਸੀਂ? ਨਹੀਂ ਜੀ, ਉਹ ਕਾਲ ਮੇਰਾ ਖਿਆਲ ਕੱਟੀ ਗਈ ਆ। ਔਰਾ ਕਿਚਨ ਵਾਲੇ ਬੜੀਆਂ ਸੋਹਣੀਆਂ ਕਿਚਨ ਬਣਾਉਂਦੇ ਨੇ ਜੀ, 9056732872 ਔਰਾ ਕਿਚਨ ਦਾ ਨੰਬਰ ਆ। ਹਾਈ ਐਂਡ ਕਿਚਨ ਬਣਾਉਣ ਦੇ ਵਿੱਚ ਇਹ ਸਪੈਸ਼ਲਿਸਟ ਨੇ, ਕਸਟਮ ਬਿਲਟ ਕਿਚਨ ਹੁੰਦੀਆਂ ਇਹਨਾਂ ਦੀਆਂ ਬਣਾਈਆਂ ਹੋਈਆਂ, ਤੇ ਕੁਆਲਿਟੀ ਵਾਲਾ ਸਮਾਨ ਯੂਜ ਕਰਦੇ ਨੇ, ਫਿਨਿਸ਼ਿੰਗ ਬਹੁਤ ਵਧੀਆ ਹੁੰਦੀ ਹੈ। ਇੱਕ ਵਾਰੀ ਇਹਨਾਂ ਦੀ ਬਣੀ ਹੋਈ ਕਿਚਨ ਦੇਖੋ ਜੀ, ਇਹਨਾਂ ਦਾ ਫੋਨ ਨੰਬਰ ਲਓ, ਦੇਖੋ ਕਿੱਥੇ ਕਿੱਥੇ ਕਿਚਨ ਬਣਾਈਆਂ ਨੇ। ਇਹਨਾਂ ਦਾ ਆਫਿਸ 1770 ਆਲ ਸਟੈਪ ਡਰਾਈਵ ਤੇ ਆ, ਵਿਜਿਟ ਕਰਕੇ ਆਓ ਡਿਕਸੀ ਡੇਅਰੀ ਏਰੀਆ ਦੇ ਵਿੱਚ, ਤੇ ਤੁਸੀਂ ਫਿਰ ਇਹਨਾਂ ਨੂੰ ਆਰਡਰ ਦੇ ਦਿਓ ਜਦੋਂ ਆਪਣੀ ਨਵੀਂ ਕਿਚਨ ਬਣਾਉਣੀ ਹੋਵੇ। 905-673-2872 ਇਹਨਾਂ ਦਾ ਨੰਬਰ ਆ। ਏਸ਼ੀਅਨ ਫੂਡ ਸੈਂਟਰ ਤੇ ਹਮੇਸ਼ਾ ਸੇਲ ਵਾਲਾ ਮਾਹੌਲ ਰਹਿੰਦਾ, ਗ੍ਰੋਸਰੀ ਕਰਨੀ ਹੈ, ਤਾਜ਼ੇ ਫਲ ਫਰੂਟ ਲੈਣੇ ਆ, ਏਸ਼ੀਅਨ ਫੂਡ ਸੈਂਟਰ ਤੇ ਜਾਣਾ ਦੋਸਤੋ। ਤੁਸੀਂ ਇੰਸ਼ੋਰੈਂਸ ਕਰਾਉਣੀ ਆ ਕਾਰਾਂ ਦੀ ਤੇ ਫਿਰ ਪ੍ਰਦੀਪ ਗੋਇਲ ਨੂੰ ਕਾਲ ਕਰਿਓ, ਤੁਹਾਡੇ ਮਹੀਨੇ ਦੇ 50-60-100 ਡਾਲਰ ਬਚਾ ਦੇਣਗੇ। ਨਵੇਂ ਆਏ ਹੋ ਤੁਸੀਂ ਇੱਥੇ ਫਿਰ ਤਾਂ ਜ਼ਰੂਰ ਕਾਲ ਕਰਿਓ, ਕਿਉਂਕਿ ਨਵੇਂ ਆਇਆਂ ਦੀ ਇੰਸ਼ੋਰੈਂਸ ਮਹਿੰਗੀ ਪੈਂਦੀ ਹੈ। ਰਿਨਿਊਅਲ ਆਈ ਹੋਈ ਆ ਫਿਰ ਵੀ ਕਾਲ ਕਰੋ, ਕੋਟੇਸ਼ਨ ਲੈ ਲਓ ਉਹਨਾਂ ਤੋਂ ਤੇ ਨੋਟ ਕਰ ਲਓ ਮਹੀਨੇ ਦੇ ਕਿੰਨੇ ਪੈਸੇ ਦਿੰਦੇ, ਫਿਰ ਇਹ ਜਿਹੜੀ ਕੋਟੇਸ਼ਨ ਦੇਣਗੇ ਉਹਦੇ 'ਚ ਨੋਟ ਕਰਿਓ, ਜਿਵੇਂ ਮੈਂ ਦੱਸਿਆ ਵੀ 50-60-100 ਡਾਲਰ ਤੁਹਾਡਾ ਮਹੀਨੇ ਦਾ ਬਚਦਾ ਹੋਊਗਾ। ਸ਼ੋਪ ਰਾਊਂਡ ਕਰਕੇ ਇੱਧਰੋਂ ਉੱਧਰੋਂ ਕੰਪਨੀਆਂ ਤੁਹਾਨੂੰ ਲੱਭ ਕੇ ਦਿੰਦੀਆਂ ਜਿਹੜੇ ਸਸਤੀ ਇੰਸ਼ੋਰੈਂਸ ਕਰਦੀਆਂ। 6472-78500 ਨੰਬਰ ਹੈ ਜੀ, 647-278-5003। ਦੋਸਤੋ ਤੁਹਾਨੂੰ ਇੱਕ ਸੁਨੇਹਾ ਦੇਣਾ, ਸੇਂਟ ਕੈਥਰੀਨ ਦੇ ਨਾਲ ਥੋਰਲਡ ਦੇ ਵਿੱਚ ਜਿੱਥੇ ਬਰੋਕ ਯੂਨੀਵਰਸਿਟੀ ਹੈ, ਉੱਥੇ 6 ਬੈਡਰੂਮਸ ਵਾਲਾ ਕੋਰਨਰ ਦਾ ਟਾਊਨ ਹਾਊਸ ਆ, 6 ਕਾਰਾਂ ਦੀ ਪਾਰਕਿੰਗ ਆ, ਡਬਲ ਗਰਾਜ ਹੈਗਾ, ਤੇ $3,700 ਰੈਂਟ ਤੇ ਚੜਿਆ ਹੋਇਆ। ਜੇ ਕਿਸੇ ਸੱਜਣ ਮਿੱਤਰ ਨੇ ਇੱਥੇ ਇਨਵੈਸਟਮੈਂਟ ਕਰਨੀ ਹੈ ਜਾਂ ਜਿਹਦੇ ਬੱਚਿਆਂ ਨੇ ਪੜ੍ਹਨ ਜਾਣਾ, ਤੇ ਉਹਦੇ ਲਈ ਇਹ ਬਹੁਤ ਵਧੀਆ ਪ੍ਰੋਪਰਟੀ ਹੋ ਸਕਦੀ ਹੈ। ਸਾਡੇ ਕੋਲ ਇਹੋ ਜਿਹੀਆਂ ਕਾਫੀ ਪ੍ਰੋਪਰਟੀਜ਼ ਹੁੰਦੀਆਂ ਨੇ ਜੀ, ਸਾਡੇ ਕੋਲ ਇਹੋ ਜਿਹੀਆਂ ਪ੍ਰੋਪਰਟੀਜ਼ ਹੁੰਦੀਆਂ ਬਈ ਸੈਲਰ ਆ ਜਿਹੜੇ ਕਈ ਵਾਰੀ ਜਲਦੀ ਵੇਚਣਾ ਚਾਹੁੰਦੇ ਆ। ਤੁਹਾਨੂੰ ਪਤਾ ਆਪਾਂ ਤਾਂ ਚਲੋ ਆਪਣੇ ਰੇਡੀਓ ਤੇ ਜਿੱਥੇ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦਿੰਦੇ ਹਾਂ, ਨਾਲ ਦੀ ਨਾਲ ਅਸੀਂ ਇਹ ਵੀ ਕਹਿੰਦੇ ਹੁੰਦੇ ਹਾਂ ਵੀ ਆਪਣੀ ਜੇਬ ਦੇਖੋ, ਆਪਣੀ ਸਮਰੱਥਾ ਦੇਖੋ, ਅੱਡੀਆਂ ਚੱਕ ਕੇ ਫਾਹਾ ਨਾ ਲਓ। ਪਰ ਕਈ ਵਾਰੀ ਕਈ ਸੈਲਰ ਵੀ ਡੈਸਪਰੇਟ ਹੁੰਦੇ ਆ, ਵੇਚਣੀਆਂ ਹੁੰਦੀਆਂ ਜਲਦੀ ਪ੍ਰੋਪਰਟੀਆਂ ਉਹਨਾਂ ਨੇ। ਕਈ ਵਾਰੀ ਪ੍ਰੋਪਰਟੀਜ਼ ਇਹੋ ਜਿਹੀਆਂ ਹੁੰਦੀਆਂ, ਟੈਕਸ ਸੇਲ ਪ੍ਰੋਪਰਟੀਜ਼ ਹੁੰਦੀਆਂ, ਕਈ ਵਾਰੀ ਪਾਵਰ ਆਫ ਸੇਲ ਪ੍ਰੋਪਰਟੀਜ਼ ਹੁੰਦੀਆਂ, ਸਾਡੇ ਕੋਲ ਇਹੋ ਜਿਹੀਆਂ ਪ੍ਰੋਪਰਟੀਜ਼ ਹੁੰਦੀਆਂ ਨੇ ਜੀ। ਕਈ ਵਾਰੀ ਪ੍ਰੋਪਰਟੀਜ਼ ਇਹੋ ਜਿਹੀਆਂ ਮਾਰਕੀਟ ਦੇ ਵਿੱਚ MLS ਤੇ ਨਹੀਂ ਵੀ ਲੱਗੀਆਂ, ਆਫ ਦਾ ਮਾਰਕੀਟ ਪ੍ਰੋਪਰਟੀਜ਼ ਹੁੰਦੀਆਂ ਨੇ। ਤੁਸੀਂ ਕੋਈ ਇਹੋ ਜਿਹੀ ਪ੍ਰੋਪਰਟੀ ਲੈਣੀ ਹੈ, ਇਨਵੈਸਟਮੈਂਟ ਕਰਨੀ ਹੈ ਤੁਸੀਂ ਜਿੱਥੇ ਵਧੀਆ ਗਰੋਥ ਹੁੰਦੀ ਹੋਵੇ, ਮੈਂ ਅਕਸਰ ਹੀ ਕਹਿੰਦਾ ਕਿ ਰੀਅਲ ਸਟੇਟ ਦੇ ਵਿੱਚ ਮਾਰਕੀਟ ਭਾਵੇਂ ਠੰਡੀ ਹੋਵੇ ਜਾਂ ਗਰਮ ਹੋਵੇ, ਤੁਹਾਨੂੰ ਘੱਟੋ ਘੱਟ 15% ਰਿਟਰਨ ਮਿਲਦੀ ਹੈ। ਕਿਵੇਂ ਮਿਲਦੀ ਹੈ ਅਸੀਂ ਮਤਲਬ ਤੁਹਾਨੂੰ ਦੱਸ ਸਕਦੇ ਹਾਂ, ਪੂਰੀ ਦੀ ਪੂਰੀ ਪ੍ਰੈਜੈਂਟੇਸ਼ਨ ਦੇ ਸਕਦੇ ਹਾਂ। ਬਿਲਕੁਲ ਜੀ, 15% ਰਿਟਰਨ ਤਾਂ ਮਾਮੂਲੀ ਰਿਟਰਨ ਗਿਣੀ ਜਾਂਦੀ ਹੈ ਰੀਅਲ ਸਟੇਟ ਦੇ ਵਿੱਚ, 20-25-30-40%। ਤੁਸੀਂ ਤੁਹਾਨੂੰ ਆਪ ਪਤਾ ਜੀ ਪਿਛਲੇ 2-2 ਸਾਲਾਂ ਦੇ ਵਿੱਚ ਲੈਂਡ ਪ੍ਰੋਪਰਟੀਜ਼ ਕਿੰਨੀਆਂ ਮਹਿੰਗੀਆਂ ਹੋਈਆਂ। ਮੈਂ ਨਹੀਂ ਕਹਿੰਦਾ ਕਿ ਹੁਣ ਵੀ ਉਨੀਆਂ ਮਹਿੰਗੀਆਂ ਹੋ ਜਾਣਗੀਆਂ, ਪਰ ਫਿਰ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਥਾਵਾਂ ਜਿੱਥੇ ਤੁਹਾਨੂੰ 15-20-25% ਰਿਟਰਨ ਈਜ਼ੀਲੀ ਮਿਲ ਸਕਦੀ ਹੈ। 15% ਰਿਟਰਨ ਦੀ ਤਾਂ ਗਰੰਟੀ ਲਿਖ ਕੇ ਮੈਂ ਤੁਹਾਨੂੰ ਦੇ ਸਕਦਾ ਜੀ। ਤੁਸੀਂ ਸਾਲ ਬਾਅਦ ਲੈ ਲਓ 15% ਰਿਟਰਨ, 5 ਸਾਲ ਬਾਅਦ ਲੈ ਲਓ, 4 ਸਾਲ ਬਾਅਦ ਲੈ ਲਓ, ਪਰ ਬੈਠ ਕੇ ਤੁਹਾਨੂੰ ਮੇਰੇ ਨਾਲ ਮੀਟਿੰਗ ਕਰਨੀ ਪਊਗੀ। ਸਾਰੀ ਪ੍ਰੈਜੈਂਟੇਸ਼ਨ ਤੁਹਾਨੂੰ 15-20 ਮਿੰਟਾਂ 'ਚ ਮੈਂ ਦੱਸ ਸਕਦਾ। 15% ਰਿਟਰਨ ਰੀਅਲ ਸਟੇਟ ਦੇ ਵਿੱਚ ਮਤਲਬ ਬੜੇ ਆਰਾਮ ਦੇ ਨਾਲ ਮਿਲ ਜਾਂਦੀ ਹੈ। ਨੰਬਰ 647-300-8436 ਹੈ, 6473008436 ਮੇਰਾ ਨੰਬਰ ਆ 6473384 36 ਕੋਈ ਰੀਅਲ ਸਟੇਟ ਇਨਵੈਸਟਮੈਂਟ ਕਰਨੀ ਹੈ ਪ੍ਰੋਪਰਟੀ ਲੈਣੀ ਹੈ ਪ੍ਰੋਪਰਟੀ ਵੇਚਣੀ ਹੈ ਜਲਦੀ ਵੇਚਣੀ ਚਾਹੁੰਦੇ ਹੋ ਪ੍ਰੋਪਰਟੀ ਆਪਦੀ ਕਿਉਂਕਿ ਇੱਕ ਇੱਕ ਦੋ ਦੋ ਘਰ ਕਈਆਂ ਨੇ ਬੁੱਕ ਕਰਾਏ ਹੁੰਦੇ ਆ ਤੇ ਫਿਰ ਤੁਸੀਂ ਮੇਰੇ ਨਾਲ ਸੰਪਰਕ ਕਰ ਲਿਓ ਜੀ ਆਪਣੀ ਪ੍ਰੋਪਰਟੀ ਜਲਦੀ ਵੇਚਣਾ ਚਾਹੁੰਦੇ ਹਾਂ ਵਾਜਬ ਪ੍ਰਾਈਸ ਤੇ ਵੇਚ ਕੇ ਦੇਵਾਂਗੇ ਤੇ ਦੂਜੇ ਪਾਸੇ ਜੇ ਬਾਇਰ ਨੂੰ ਲੱਭ ਰਹੇ ਹੋ ਪ੍ਰੋਪਰਟੀ ਨੰਬਰ ਨੋਟ ਕਰ ਲਓ 6473384 36 ਆ ਲਓ ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ ਬ੍ਰੇਕ ਤੋਂ ਬਾਅਦ ਗੱਲਬਾਤ ਕਰਦੇ ਹਾਂ
ਗਾਰਨਿਸ਼ਮੈਂਟ ਪਾਵਰ ਆਫ ਸੇਲ ਨੋਟਿਸ ਬੈਂਕ ਵੱਲੋਂ ਪੈਸੇ ਦੀ ਮੰਗ ਹੁਣੇ ਹੀ ਸਾਨੂੰ ਕਾਲ ਕਰੋ ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ ਕਰਜ਼ਾ ਮਾਫ਼ ਕਰਾਓ 100% ਮਾਨਸਿਕ ਸ਼ਾਂਤੀ ਪਾਓ ਕਲੈਕਸ਼ਨ ਕਾਲਾਂ ਤੋਂ ਛੁਟਕਾਰਾ ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100 ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ 416-502-3100
ਇਨਾ ਇਲਾਜ ਕਰਾਇਆ ਪਰ ਫਿਰ ਵੀ ਬਿਮਾਰੀਆਂ ਤੋਂ ਖੇੜਾ ਨਾ ਛੁੱਟ ਪਾਇਆ
ਹਰ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਓ ਸੁਜੋਕ ਹੋਮਿਓਪੈਥਿਕ ਕਲੀਨਿਕ ਆਓ
ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਬਿਨਾਂ ਸਾਈਡ ਇਫੈਕਟ ਤੋਂ ਇਲਾਜ ਕਾਬਿਲ ਤੇ ਤਜਰਬੇਕਾਰ ਟੀਮ ਵੱਲੋਂ ਬੈਸਟ ਰਿਜ਼ਲਟਸ ਨਾਲ ਕੀਤਾ ਜਾਂਦਾ ਹੈ ਆਪਣੀ ਪੂਰੀ ਫੈਮਿਲੀ ਦਾ ਰੱਖੋ ਖਿਆਲ ਸੁਜੋਕ ਹੋਮਿਓਪੈਥਿਕ ਕਲੀਨਿਕ ਬ੍ਰੈਂਪਟਨ ਦੇ ਨਾਲ
145 ਕਲੀਰੈਂਸ ਸਟ੍ਰੀਟ 26 ਬ੍ਰੈਂਪਟਨ ਕਾਲ ਕਰੋ 6478562516
6478562516 ਹੋਮਿਓਪੈਥੀ ਫੋਰ ਬੈਟਰ ਹੈਲਥ
ਅਪੁਆਇੰਟਮੈਂਟ ਲਈ ਵਿਜ਼ਿਟ ਕਰੋ sujokhomeoclinic.com ਤੇ
ਏਸ਼ੀਅਨ ਫੂਡ ਸੈਂਟਰ ਇੰਡੀਅਨ ਕੈਨੇਡੀਅਨ ਸਾਫ਼ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ 416-740-3262
ਏਸ਼ੀਅਨ ਫੂਡ ਸੈਂਟਰ 416-740-3262 ਏਸ਼ੀਅਨ ਫੂਡ ਸੈਂਟਰ
ਮਕਾਨ ਜਾਂ ਦੁਕਾਨ ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ
ਅੱਜ ਹੀ ਕਾਲ ਕਰੋ 905-915-8484
9059158484 ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ
ਓ ਬੱਲੇ ਬੱਲੇ ਬਾਈ ਇਹ ਤਾਂ ਕਮਾਲ ਕਰਤੀ ਏਡੀ ਵੱਡੀ ਸ਼ੋਪ ਬਣਾ ਲਈ
ਘਰ ਦਫ਼ਤਰ ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ ਸਰਵਲੋਕ ਕੰਸਟਰਕਸ਼ਨ
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ 410-841-0478 416-841-0478 ਸਰਵਲੋਕ ਕੰਸਟਰਕਸ਼ਨ
ਬਾਰ ਨਹੀਂ ਆਉਣੀ ਇਹ ਘੜੀ ਫਲਾਇੰਗ ਫੈਸ਼ਨ ਵੇਅਰ ਹਾਊਸ ਨੇ ਲਗਾ ਦਿੱਤੀ ਹੈ ਆਫਰਾਂ ਦੀ ਝੜੀ
ਸਟੋਰ ਵਿੱਚ ਪਿਆ ਹੈ ਖੁੱਲਾ ਕਪੜਾ ਡਿਜ਼ਾਈਨਰ ਕਲੋਥ 2 ਸੂਟ ਖਰੀਦੋਗੇ ਤਾਂ 1 ਸੂਟ ਬਿਲਕੁਲ ਫ੍ਰੀ ਰੈਡੀਮੇਡ ਟੌਪਸ ਜਿਹੜੇ ਪਹਿਲਾਂ ਸਨ 50, 40, 35 ਡਾਲਰ ਦੇ ਹੁਣ ਸਾਰੇ ਹੀ 9.99 ਡਾਲਰ ਦੇ
ਪੱਗਾਂ ਦਾ ਕਪੜਾ ਸਿਰਫ 1.9 ਡਾਲਰ ਵਿੱਚ
ਇਸ ਤੋਂ ਇਲਾਵਾ ਪਾਰਟੀ ਵੇਅਰ ਰੈਡੀਮੇਡ ਸੂਟ ਸੂਟਕੇਸ ਮੋਟੇ ਕੰਬਲ ਬਹੁਤ ਹੀ ਸਸਤੇ ਦਾਮਾਂ ਤੇ ਵੇਚੇ ਜਾ ਰਹੇ ਨੇ
ਵਧੇਰੇ ਜਾਣਕਾਰੀ ਲਈ ਕਾਲ ਕਰੋ 905-694-9797 ਜਾਂ ਵਿਜ਼ਿਟ ਕਰੋ ਫਲਾਇੰਗ ਫੈਸ਼ਨ ਵੇਅਰ ਹਾਊਸ
ਸਨ ਪਾਰਕ ਬੁਲੇਵਾਰਡ ਯੂਨਿਟ 12-13 ਬ੍ਰੈਂਪਟਨ ਸਨ ਪਾਰਕ ਗੁਰਦੁਆਰਾ ਸਾਹਿਬ ਦੇ ਲਾਗੇ
ਮਾਰਕੀਟ ਠੰਡੀ ਹੋਵੇ ਜਾਂ ਗਰਮ ਰੀਅਲ ਸਟੇਟ ਚ ਲਓ ਘੱਟੋ ਘੱਟ 15% ਰਿਟਰਨ ਸੂਝ ਸਿਆਣਪ ਨਾਲ ਡਿਵੈਲਪਮੈਂਟ ਲੈਂਡਸ ਤੇ ਇਨਕਮ ਜਨਰੇਟਿੰਗ ਪ੍ਰਾਪਰਟੀ ਚ ਲਗਾਏ ਪੈਸੇ ਹਮੇਸ਼ਾ ਵਧਦੇ ਰਹਿੰਦੇ ਆ ਜਦੋਂ ਕਿ ਘਰਾਂ ਚ ਪਈ ਡੈਡ ਐਕੁਇਟੀ ਤੇ ਮਿਹਨਤ ਨਾਲ ਜੋੜੇ ਪੈਸੇ ਦਾ ਮੁੱਲ ਮਹਿੰਗਾਈ ਵਧਣ ਨਾਲ ਘਟਦਾ ਜਾਂਦਾ ਆਪਣੇ ਪੈਸੇ ਨੂੰ ਵਰਤੋਂ ਵਿੱਚ ਲਿਆਓ ਤੇ ਸਾਡੇ ਨਾਲ ਰੈਜ਼ੀਡੈਂਸ਼ੀਅਲ ਜਾਂ ਇੰਡਸਟਰੀਅਲ ਲੋਟਸ ਬੁੱਕ ਕਰਵਾਓ ਪੈਸੇ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਰੰਟੀ ਤੇ ਉੱਤੋਂ ਸੋਹਣੀ ਰਿਟਰਨ ਘੱਟ ਤੋਂ ਘੱਟ ਇਨਵੈਸਟਮੈਂਟ $100,000 ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਦੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 6473084736
ਯੂਨਾਈਟਿਡ ਗਰੁੱਪ ਆਫ ਕੰਪਨੀਜ਼ ਸਾਨੂੰ ਸਿਟੀ ਦੇ ਵਿੱਚ AZ DZ ਡਰਾਈਵਰਾਂ ਦੀ ਲੋੜ ਹੈ ਤੁਸੀਂ ਸਿਟੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ ਲਾਵਲਾਸ ਦੇ ਨਾਲ ਹੋਮ ਡਿਪੂ ਦੇ ਨਾਲ ਕੈਨੇਡੀਅਨ ਟਾਇਰ ਕੈਨੇਡਾ ਪੋਸਟ ਮੈਟਰੋ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਨਾਲ ਦੀ ਨਾਲ ਸਾਡੀ ਫਲੈਟ ਬੈਡ ਡਿਵੀਜ਼ਨ ਦੇ ਉੱਤੇ ਤੁਸੀਂ ਬਹੁਤ ਵਧੀਆ ਪੈਸੇ ਬਣਾ ਸਕਦੇ ਹੋ ਮੌਂਟਰੀਅਲ ਨੂੰ ਰਾਊਂਡ ਟ੍ਰਿਪ ਆਟਵਾ ਨੂੰ ਰਾਊਂਡ ਟ੍ਰਿਪ ਸਾਡੇ ਕੋਲ ਅਵੇਲੇਬਲ ਨੇ ਹੋਰ ਜਾਣਕਾਰੀ ਲਈ ਤੁਸੀਂ ਸਾਡੀ ਨਵੀਂ ਲੋਕੇਸ਼ਨ 1191 ਅਗਲਿੰਗਟਨ ਐਵਨਿਊ ਈਸਟ 1191 ਅਗਲਿੰਗਟਨ ਐਵਨਿਊ ਈਸਟ ਦੇ ਉੱਤੇ ਪਹੁੰਚ ਸਕਦੇ ਹੋ ਤੇ ਸਾਡਾ ਜੋ ਸਲੋਗਨ ਹੈ ਜੇ ਤੁਸੀਂ ਅੱਜ ਅਪਲਾਈ ਕਰਦੇ ਹੋ ਤਾਂ ਤੁਸੀਂ ਕੱਲ ਨੂੰ ਰੋਡ ਟੈਸਟ ਸਾਰੀਆਂ ਕੁਆਲੀਫਿਕੇਸ਼ਨ ਪੂਰੀਆਂ ਕਰਨ ਤੋਂ ਬਾਅਦ ਕੰਮ ਤੇ ਜਾ ਸਕਦੇ ਹੋ ਸਾਡੇ ਕੋਲ ਸ਼ਿਫਟਾਂ ਮਾਰਨਿੰਗ ਈਵਨਿੰਗ ਸਾਰੀਆਂ ਅਵੇਲੇਬਲ ਨੇ 905-453-1400 9054531400
ਮਾਮ ਤੁਹਾਨੂੰ ਘਰ ਆਉਣ ਨੂੰ ਇੰਨਾ ਜ਼ਿਆਦਾ ਟਾਈਮ ਕਾਹਤੇ ਲੱਗਿਆ
ਟ੍ਰੈਫਿਕ ਜਾਮ ਹੋ ਗਿਆ ਸੀ ਪੁੱਤ ਮੇਰੇ ਇੰਨੇ ਘੰਟਿਆਂ ਚ ਬਰਬਾਦ ਹੋ ਗਏ
ਮਾਮ ਤੁਹਾਨੂੰ ਪਤਾ ਡੱਗਪੁਰ ਤੇ ਪ੍ਰਮੀ ਸਰਕਾਰੀਆ ਹਾਈਵੇ 413 ਬਿਲਡ ਕਰਨ ਲੱਗੇ ਨੇ ਇਹਦੇ ਨਾਲ ਇੱਕ ਇੱਕ ਟ੍ਰਿਪ ਦੇ 30 ਮਿੰਟ ਬਚਣਗੇ ਸਾਰਿਆਂ ਦੇ
ਹਾਂ ਪੁੱਤ ਸਿਆਣੀ ਗੱਲ ਕਹੀ ਆ ਤਾਂ ਹੀ ਮੈਂ ਵੀ ਸਾਰਿਆਂ ਨੂੰ ਦੱਸਦੀ ਹਾਂ ਕਿ ਤੁਸੀਂ ਬ੍ਰੈਂਪਟਨ ਸਾਊਥ ਚ ਪ੍ਰਮੀ ਸਰਕਾਰੀਆ ਨੂੰ ਵੋਟ ਪਾਓ ਫਿਰ ਹਾਈਵੇ 413 ਦੇ ਨਾਲ ਨਾਲ ਆਪਾਂ ਵੀ ਸੁੱਖ ਦੇ ਰਾਹ ਚੱਲਦੇ ਰਹਾਂਗੇ
Authorized by the Prime Minister campaign.
ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਪੰਜਾਬ ਤੋਂ ਸ਼ਿਵਿੰਦਰ ਜੁੜੇ ਹੋਏ ਨੇ ਜੀ ਸ਼ਿਵਿੰਦਰ ਜੀ ਪੰਜਾਬ ਦੇ ਬਾਰੇ ਵੀ ਖਬਰ ਦੇ ਕੇ ਜਾਓ ਭਗਵੰਤ ਮਾਨ ਮੁੱਖ ਮੰਤਰੀ ਕਹਿੰਦੇ ਕੇਜਰੀਵਾਲ ਸਾਹਿਬ ਨੂੰ ਮਿਲ ਕੇ ਆਏ ਤੇ ਉਹਨਾਂ ਦੀ ਬੋਲੀ ਹੋਈ ਬਦਲੀ ਹੋਈ ਸੀ
ਅਸਲ ਚ ਦੇਖੋ ਭਗਵੰਤ ਮਾਨ ਪਹਿਲਾਂ ਤਾਂ ਤੁਹਾਨੂੰ ਪਤਾ ਵੀ ਕਿਸਾਨੀ ਸਟੇਜਾਂ ਉੱਤੇ ਵੀ ਭਾਸ਼ਣ ਕਰਦੇ ਰਿਹਾ ਕਿਸਾਨਾਂ ਦੇ ਹੱਥ ਚ ਬੋਲ ਹੋਣ ਦਾ ਦਾਵਾ ਵੀ ਕਰਦਾ ਰਿਹਾ ਤੇ ਆਮ ਆਦਮੀ ਪਾਰਟੀ ਨੇ ਵੀ ਇਹਦੀ ਖੱਟੀ ਖਾਧੀ ਤੇ ਹਾਲਾਂਕਿ ਦਿੱਲੀ ਦੇ ਵਿੱਚ ਸਭ ਤੋਂ ਪਹਿਲਾਂ ਕੇਂਦਰ ਸਰਕਾਰ ਤੋਂ ਪਾਸ ਹੋਏ ਕਾਨੂੰਨਾਂ ਨੂੰ ਨੋਟੀਫਾਈ ਕਰਨ ਦਾ ਕੰਮ ਇਹਨਾਂ ਨੇ ਕੀਤਾ ਸੀਗਾ ਹੁਣ ਕਿਸਾਨ ਧਰਨੇ ਉੱਤੇ ਨੇ ਆਪਣੀ ਉਹੀ ਮੰਗਾਂ ਨੂੰ ਲੈ ਕੇ ਜਿਹੜੇ ਵਾਅਦੇ ਆਮ ਆਦਮੀ ਪਾਰਟੀ ਨੇ ਕੀਤੇ ਸੀ ਇਹਨਾਂ ਦੇ ਨਾਲ ਤੇ ਭਗਵੰਤ ਮਾਨ ਨੇ ਅੱਜ ਪਹਿਲਾਂ ਤਾਂ ਸਿੱਧਾ ਗੱਲ ਕੀਤੀ ਕਿ ਕੇਜਰੀਵਾਲ ਨੂੰ ਉਹ ਮਿਲ ਕੇ ਆਇਆ ਕੇਜਰੀਵਾਲ ਨੂੰ ਜਿਹੜਾ ਮਿਲਣਾ ਇੱਕ ਆਪਣੇ ਆਪ ਦੇ ਵਿੱਚ ਇਹ ਭੁਲੇਖਾ ਪਾਉਂਦਾ ਕਿ ਤੁਸੀਂ ਜਿਹੜਾ ਹੈਗਾ ਸਿੱਧੀ ਜੀ ਗੱਲ ਹੈ ਕਿ ਹਰ ਗੱਲ ਲਈ ਉਧਰੋਂ ਜਿਹੜਾ ਹੈਗਾ ਉਸੇ ਦਿਨ ਮਿਲ ਕੇ ਆਉਣਾ ਖਾਸ ਕਰਕੇ ਵੀ ਤੁਸੀਂ ਉਧਰੋਂ ਤਾਂ ਨੀ ਕਿਤੇ ਨਾ ਕਿਤੇ ਤੁਹਾਨੂੰ ਪ੍ਰੇਰਿਤ ਹੁੰਦੇ ਫਿਰ ਮਿਲ ਜਿਹੜੀ ਗੱਲ ਕੀਤੀ ਹੈ ਵੀ ਦੇਖੋ ਜੀ ਇਹ ਕੋਈ ਤਰੀਕਾ ਥੋੜਾ ਮੁਰਦਾਬਾਦ ਹਰ ਗੱਲ ਤੇ ਤੁਸੀਂ ਮੁਰਦਾਬਾਦ ਕਰਦੇ ਹੋ ਟਰੈਕਟਰ ਤਿਆਰ ਟਰਾਲੀਆਂ ਤਿਆਰ ਖੜੀਆਂ ਕੀਤੀਆਂ ਮੁਰਦਾਬਾਦ ਨੂੰ 2 ਮਹੀਨੇ ਹੋ ਗਏ ਮੁਰਦਾਬਾਦ ਦਾ ਨਾਰਾ ਨੀ ਲਾਇਆ ਹੁਣ ਕਹਿੰਦੇ ਹੋਈ ਚਲੋ ਚੱਲੀਏ ਚੰਡੀਗੜ੍ਹ ਇਹ ਤਮਾਮ ਜਿਹੜੀਆਂ ਗੱਲਾਂ ਨੇ ਨਾ ਇਹ ਗੱਲਾਂ ਇੱਕ ਤਾਂ ਜਿਹੜੇ ਰੁੱਖ ਚ ਕਹੀਆਂ ਨੇ ਇੱਕ ਕਿ ਕਿਸੇ ਲੋਕਤੰਤਰੀ ਸੰਸਥਾ ਦੇ ਜ਼ਿੰਮੇਵਾਰ ਅਹੁਦੇ ਤੇ ਬੈਠੇ ਬੰਦੇ ਨੂੰ ਸੁਣਦੀਆਂ ਨੀ ਕਿਸੇ ਦਾ ਮੁਰਦਾਬਾਦ ਕਹਿਣਾ ਜਮਹੂਰੀ ਹੱਕ ਹੈ ਉਹ ਕੋਈ ਇੱਕ ਤਰ੍ਹਾਂ ਇੱਕਦਮ ਨੀ ਉੱਠ ਕੇ ਆ ਗਏ ਉਹਨਾਂ ਨੇ ਤੁਸੀਂ ਉਹਨਾਂ ਨਾਲ ਵਾਅਦੇ ਕੀਤੇ ਸੀ ਉਹੀ ਮੰਗਾਂ ਸੀਗੀਆਂ ਉਹ ਮੰਗਾਂ ਜਿਹੜੀਆਂ ਹੈਗੀਆਂ ਨੇ ਕਾਫੀ ਸਮੇਂ ਦੀਆਂ ਉਹ ਮੀਡੀਆ ਰਾਹੀਂ ਚੁੱਕਦੇ ਰਹੇ ਨੇ ਫਿਰ ਉਹਨਾਂ ਨੇ ਬਕਾਇਦਾ ਇੱਕ ਪ੍ਰੋਗਰਾਮ ਦੇ ਕੇ ਚੰਡੀਗੜ੍ਹ ਆਏ ਹੈਗੇ ਨੇ ਹੁਣ ਤੁਸੀਂ ਕਹਿੰਦੇ ਹੋ ਕਿ ਤਰੀਕਾ ਨੀ ਹੋਰ ਤੁਹਾਡੇ ਗਲਾਂ ਚ ਹਾਰ ਪਾਉਣ ਮਤਲਬ ਉਹ ਆ ਕੇ ਜੇ ਤੁਸੀਂ ਇਹੀ ਚਾਹੁੰਦੇ ਹੋ ਦੇਖੋ ਜੇ ਕਿਸੇ ਜ਼ਿੰਮੇਵਾਰ ਅਹੁਦੇ ਤੇ ਬੈਠੇ ਲੀਡਰ ਨੂੰ ਜ਼ਿੰਦਾਬਾਦ ਸੁਣਨ ਦੀ ਆਦਤ ਆ ਨਾ ਤਾਂ ਮੁਰਦਾਬਾਦ ਸੁਣਨ ਦੀ ਵੀ ਆਦਤ ਪਾਉਣੀ ਚਾਹੀਦੀ ਆ ਹੋ ਕੀ ਰਿਹਾ ਹੁਣ ਜਦੋਂ ਦੀ ਸਰਕਾਰ ਆਈ ਹੈ ਨਾ ਇਹਨਾਂ ਨੇ ਇੱਕ ਕੋਸ਼ਿਸ਼ ਕੀਤੀ ਹੈ ਕਿਉਂਕਿ ਉਹ ਮੈਨੂੰ ਪਹਿਲਾਂ ਵੀ ਜਦੋਂ ਮੈਂ ਇੱਕ ਆਮ ਆਦਮੀ ਪਾਰਟੀ ਦੇ ਪੂਰੇ ਕਰੈਕਟਰ ਤੇ ਘਰ ਆਉਣ ਲਈ ਸਟੋਰੀ ਕੀਤੀ ਸੀ ਉਦੋਂ ਪੰਜਾਬ ਦੇ ਕੁਝ ਵਿਦਵਾਨਾਂ ਦਾ ਕਹਿਣਾ ਸੀਗਾ ਕਿ ਇਹਨਾਂ ਦੀ ਫਿਤਰਤ ਬਹੁਤ ਸਾਰੀ ਜਿਹੜੀ ਹੈਗੀ ਆ ਉਹ ਹੈਗੀ ਆ ਨਿਰੰਕੁਸ਼ ਤੇ ਫਾਸਿਸਟ ਇਹਨਾਂ ਨੇ ਸਭ ਤੋਂ ਪਹਿਲਾਂ ਆਉਂਦੇ ਪੰਜਾਬ ਦੀਆਂ ਸੰਘਰਸ਼ੀਲ ਧਿਰਾਂ ਨੂੰ ਨਿਸ਼ਾਨਾ ਬਣਾਉਣਾ ਹੁਣ ਇਹ ਸਰਕਾਰ ਦੇ ਜਿਹੜੇ ਪੱਖੀ ਪੱਤਰਕਾਰ ਨੇ ਜਿਹੜੇ ਅਣਐਲਾਨਤ ਤੌਰ ਦੇ ਉੱਤੇ ਇਹਨਾਂ ਦੇ ਇੱਕ ਤਰ੍ਹਾਂ ਦੇ ਉਹ ਬਣੇ ਹੋਏ ਨੇ ਜਿਹਨੂੰ ਕਹਿ ਸਕਦੇ ਹੋ ਵੀ ਚਮਚੇ ਬਣੇ ਹੋਏ ਨੇ ਉਹ ਜਿਸ ਤਰ੍ਹਾਂ ਦਾ ਪ੍ਰਚਾਰ ਕਰ ਰਹੇ ਨੇ ਜਿਸ ਤਰ੍ਹਾਂ ਦਾ ਸੋਸ਼ਲ ਮੀਡੀਆ ਤੇ ਕਰ ਰਹੇ ਨੇ ਉਹਦੇ ਵਿੱਚ ਹਾਂ ਠੀਕ ਹੈ ਕਿਸਾਨੀ ਧਿਰਾਂ ਚ ਪ੍ਰੋਬਲਮਾਂ ਹੋ ਸਕਦੀਆਂ ਨੇ ਉਹ ਤੇ ਗੱਲ ਹੋ ਸਕਦੀ ਹੈ ਪਰ ਜਿਸ ਢੰਗ ਨਾਲ ਟਾਰਗੇਟ ਕੀਤਾ ਜਾ ਰਿਹਾ ਉਹਦੇ ਵਿੱਚ ਉਹ ਸੰਘਰਸ਼ਸ਼ੀਲ ਧਿਰਾਂ ਨੂੰ ਇਹਨਾਂ ਨੂੰ ਟਾਰਗੇਟ ਕਰ ਰਹੇ ਨੇ ਤੇ ਜੇ ਜਿਹੜਾ ਅੱਜ ਬਿਆਨ ਮੁੱਖ ਮੰਤਰੀ ਦਾ ਆਇਆ ਉਹ ਬਿਲਕੁਲ ਹੀ ਸ਼ਰਮ ਸਰ ਕਰਨ ਵਾਲਾ ਘੱਟੋ ਘੱਟ ਇੱਕ ਲੋਕਤੰਤਰੀ ਸੰਸਥਾ ਦੇ ਮੁੱਖ ਮੰਤਰੀ ਦਾ ਬਿਆਨ ਨਹੀਂ ਚੰਗਾ ਲੱਗਦਾ ਇੱਕ ਪੂਰਾ ਜਿਵੇਂ ਬੀਜੇਪੀ ਨੇ ਸੈੱਲ ਲਾਇਆ ਹੁੰਦਾ ਨਾ ਚਰਨਜੀਤ ਉਸੇ ਤਰ੍ਹਾਂ ਦਾ ਇੱਕ ਪੂਰਾ ਆਈਟੀ ਸੈੱਲ ਲਾਇਆ ਹੋਇਆ ਇਹ ਪ੍ਰਚਾਰ ਕਰਨ ਲਈ ਤੇ ਕੁਛ ਇਹਨਾਂ ਦੇ ਪੱਤਰਕਾਰ ਨੇ ਜਿਹਨਾਂ ਨੂੰ ਕਿਸੇ ਸਮੇਂ ਤੁਹਾਡੇ ਮੁਲਕਾਂ 'ਚ ਵੀ ਬੱਲੇ ਬੱਲੇ ਕਹੀ ਜਾਂਦੀ ਸੀ ਉਹਨਾਂ ਪੱਤਰਕਾਰਾਂ ਦੀ ਅੱਜ ਕੱਲ੍ਹ ਉਹ ਸਰਕਾਰੀ ਪੱਤਰਕਾਰ ਬਣੇ ਹੋਏ ਨੇ
ਬਿਲਕੁਲ ਲਓ ਜੀ ਆਪਾਂ ਛੋਟੀ ਜਿਹੀ ਬ੍ਰੇਕ ਹੋਰ ਲੈ ਲਈਏ
ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ ਡੀਲ ਮੁੰਡੀ
ਕਾਲ ਕਰੋ 416-213-1313 416-213-1313
7895 ਡਰਾਈਵ 206 ਮਿਸੀਸਾਗਾ ਡੇਲ ਮੁੰਡੀ ਰੀਅਲ ਸਟੇਟ ਐਕਸਪਰਟ
ਦੋਸਤੋ ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫਰਿੱਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ। ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ ਵਿੱਚ ਸੀਐਨ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045 9057990045 ਟੌਪ ਚੁਆਇਸ ਇਲੈਕਟ੍ਰੋਨਿਕਸ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦਾ ਨਗਾਰਾ ਪ੍ਰੋਗਰਾਮ। ਪੰਜਾਬ ਤੋਂ ਸ਼ਿਵਿੰਦਰ ਸਾਡੇ ਨਾਲ ਜੁੜੇ ਹੋਏ ਨੇ ਜੀ, 15 ਮਿੰਟ ਉਹਨਾਂ ਨਾਲ ਗੱਲਬਾਤ ਹੋਈ ਹੈ। ਸ਼ਿਵਿੰਦਰ ਜੀ ਮਿੰਟ ਦੋ ਆਪਣੇ ਕੋਲ ਹੋਰ ਰਹਿ ਗਏ ਨੇ, ਜਾਂਦੇ ਜਾਂਦੇ ਕੋਈ ਹੋਰ ਪੰਜਾਬ ਦੀ, ਇੰਡੀਆ ਦੀ ਖ਼ਬਰ ਸੁਣਾ ਦਿਓ ਸਾਡੇ ਸਰੋਤਿਆਂ ਨੂੰ
ਜੀ। ਚੰਦੀ ਤੇ ਇਸੇ ਢੰਗ ਦੇ ਨਾਲ ਹੀ ਜਿਹੜੀ ਹੈਗੀ ਆ, ਸੁਪਰੀਮ ਕੋਰਟ ਨੇ ਵੀ ਅੱਜ ਜਿਹੜਾ ਆਪਣਾ ਇੱਕ ਫੈਸਲਾ, ਉਹ ਜਿਹੜਾ ਆਪਾਂ ਪਹਿਲਾਂ ਇਸ਼ੂ ਦੇ ਉੱਤੇ ਗੱਲ ਕੀਤੀ ਆਪਣਾ ਸੁਣਾਇਆ ਕਿ ਜਿਹਦੇ ਵਿੱਚ ਯਥਾ ਸਥਿਤੀ ਰੱਖਣ ਦੀ ਗੱਲ ਆਖੀ ਗਈ ਹੈ। ਦੂਜੇ ਪਾਸੇ ਦੇਸ਼ ਦੇ ਵਿੱਚ ਅਪ੍ਰੈਲ ਦੇ ਦੌਰਾਨ ਹੀ ਜਿਹੜਾ ਮਹਿੰਗਾਈ ਹੈ ਉਹ ਲਗਾਤਾਰ 15% ਨਵੀਂ ਰਿਕਾਰਡ ਛੋਹੀ ਹੈ। ਆਸਾਮ ਦੇ ਵਿੱਚ ਹੜ੍ਹਾਂ ਦੇ ਕਰਕੇ 2 ਲੱਖ ਦੇ ਕਰੀਬ ਲੋਕ ਪ੍ਰਭਾਵਿਤ ਹੋਏ ਨੇ ਤੇ ਹੁਣ ਤੱਕ ਮੌਤਾਂ ਵੀ ਕਾਫੀ ਹੋ ਚੁੱਕੀਆਂ ਨੇ। ਤੇ ਸਰਜੀਲ ਇਮਾਮ ਜਿਹਦੇ ਤੇ ਦੇਸ਼ ਧਰੋਹ ਦਾ ਮਾਮਲਾ ਸੀ, ਸੁਪਰੀਮ ਕੋਰਟ ਦੇ ਆਦੇਸ਼ ਦਾ ਹਵਾਲਾ ਦਿੰਦੇ ਹੋਏ ਉਹਨੇ ਅੰਤਿਮ ਜ਼ਮਾਨਤ ਲਈ ਆਪਣੀ ਅਰਜ਼ੀ ਦਾਇਰ ਕੀਤੀ ਹੈ। ਕੱਲ ਆਪਾਂ ਇਸ ਤੇ ਗੱਲ ਵੀ ਕਰਾਂਗੇ।
ਸ਼ਿਵਿੰਦਰ ਜੀ ਬਹੁਤ ਬਹੁਤ ਧੰਨਵਾਦ, ਮਿਹਰਬਾਨੀ। ਦੋਸਤੋ ਤੁਸੀਂ ਜੇ ਬਾਅਦ ਦੇ ਵਿੱਚ ਮੇਰੇ ਨਾਲ ਗੱਲਬਾਤ ਕਰਨੀ ਹੋਵੇ, ਮੇਰਾ ਨੰਬਰ 647-384-36 ਹੁੰਦਾ, ਰਾਣਾ ਜੀ ਦਾ ਨੰਬਰ 905-915-84-84 ਆ ਜੀ। ਟੋਰੋਂਟੋ ਡਾਊਨ ਟਾਊਨ ਤੋਂ 10 ਮਿੰਟ ਦੂਰੀ ਦੇ ਉੱਤੇ ਇੱਧਰ ਵੈਸਟ ਵਾਲੇ ਪਾਸੇ ਈਟੋਬੀਕੋ ਦੇ ਵਿੱਚ ਹੰਬਰ ਰਿਵਰ ਦੇ ਬਿਲਕੁਲ ਨਾਲ ਨਾਲ ਹੀ 400 ਏਕੜ ਚ ਫੈਲਿਆ ਹਾਈ ਪਾਰਕ ਹੈਗਾ ਤੇ ਸਾਊਥ ਵਾਲੇ ਪਾਸੇ ਲੇਕ ਹੈ ਜੀ, ਗਾਰਡਨਰ ਐਕਸਪ੍ਰੈਸ ਕੋਲੇ, ਕੁਈਨਜ਼ਵੇ ਦੇ ਕੋਲੇ। ਇੱਥੇ ਸਾਡੇ ਕੋਲੇ ਸਾਊਥ ਪੋਰਟ ਕੌਂਡੋਜ ਆਈਆਂ ਨੇ ਜੀ, ਜੇ ਤੁਸੀਂ ਇੱਥੇ ਕੌਂਡੋ ਬੁੱਕ ਕਰਨੀ ਚਾਹੁੰਦੇ ਹੋ ਤੇ ਫਿਰ ਵੀ ਤੁਸੀਂ ਸੰਪਰਕ ਕਰ ਲਿਓ ਜੀ। 647-384-36 ਮੇਰਾ ਨੰਬਰ ਆ, 6473008436। ਦੂਜੇ ਪਾਸੇ ਜੀ ਜਿਹੜੇ ਬਾਇਰਸ ਨੇ ਜਿਹੜੇ ਦੇਖ ਰਹੇ ਨੇ ਅਜੇ ਪ੍ਰੋਪਰਟੀਜ਼, ਕਈ ਵਾਰੀ ਦੇਖੋ ਅਜੇ ਵੀ ਪ੍ਰੋਪਰਟੀਜ਼ ਜਿਹੜੀਆਂ ਹੈਗੀਆਂ ਉਹ ਲੋ ਪ੍ਰਾਈਸ ਤੇ ਲਾਈਆਂ ਹੁੰਦੀਆਂ ਪਰ ਸੈਲਰ ਦੀ ਐਕਸਪੈਕਟੇਸ਼ਨ ਜ਼ਿਆਦਾ ਹੁੰਦੀ ਹੈ। ਪਰ ਕਈ ਵਾਰੀ ਕੀ ਹੁੰਦਾ, ਟਰਾਈ ਕਰਦੇ ਰਿਹਾ ਕਰੋ, ਕਈ ਵਾਰੀ ਮਲਟੀਪਲ ਆਫਰ ਆਉਂਦੀ ਹੋਈ ਨਹੀਂ ਤੇ ਇਸ ਕਰਕੇ ਪ੍ਰੋਪਰਟੀ ਆ ਜਿਹੜੀ ਤੁਹਾਨੂੰ ਵਧੀਆ ਪ੍ਰਾਈਸ ਤੇ ਮਿਲ ਸਕਦੀ ਹੁੰਦੀ ਹੈ। ਜਾਣਕਾਰੀ ਲੈਣ ਲਈ ਲਗਾਤਾਰ ਸੰਪਰਕ ਦੇ ਵਿੱਚ ਰਹਿਣ ਲਈ ਰੀਅਲ ਸਟੇਟ ਦੇ ਕੀ ਕੁਛ ਚੱਲ ਰਿਹਾ, ਜੇ ਤੁਸੀਂ ਬਾਇਰ ਹੋ ਜਾਂ ਸੈਲਰ ਹੋ ਨੰਬਰ ਯਾਦ ਰੱਖਿਓ, 6473008436 ਇਹ ਮੇਰਾ ਨੰਬਰ ਆ, ਰਾਣਾ ਜੀ ਦਾ ਨੰਬਰ 905-915-84-84 ਹੈ। ਸਮਾਂ ਦੇਣ ਲਈ ਦੋਸਤੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਕੱਲ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ, ਮਿਹਰਬਾਨੀ ਬਹੁਤ ਬਹੁਤ।
ਪਿਛਲੇ 60 ਸਾਲ ਤੋਂ ਟੋਰੋਂਟੋ 'ਚ ਘਰ, ਸ਼ਾਪਿੰਗ ਸੈਂਟਰ ਤੇ ਹਾਈ ਰਾਈਜ਼ ਕੌਂਡੋਜ਼ ਬਣਾ ਰਹੇ ਸਟੇਟ ਬਿਲਡਿੰਗ ਗਰੁੱਪ ਹੁਣ ਲੈ ਕੇ ਆ ਰਹੇ ਨੇ ਸਾਊਥਪੋਰਟ ਕੌਂਡੋਜ਼। ਵੈਸਟ ਵਾਲੇ ਪਾਸੇ ਹੰਬਰ ਰਿਵਰ ਦਾ ਸ਼ਾਂਤ ਚੱਲਦਾ ਪਾਣੀ, ਈਸਟ ਵਾਲੇ ਪਾਸੇ 400 ਏਕੜ 'ਚ ਫੈਲਿਆ ਸੋਹਣੇ ਫੁੱਲ ਬੂਟਿਆਂ ਵਾਲਾ ਹਾਈ ਪਾਰਕ ਤੇ ਸਾਊਥ ਵਾਲੇ ਪਾਸੇ ਲੇਕ ਓਨਟੈਰੀਓ। ਅਫੋਰਡੇਬਲ ਪ੍ਰਾਈਸਿਸ, ਐਕਸਟੈਂਡਡ ਡਿਪੋਜ਼ਿਟ ਸਟਰਕਚਰ, ਅਸਾਈਨਮੈਂਟ ਕਲੋਜ਼ ਤੇ ਅਪਲਾਈਸਿਸ ਫ੍ਰੀ ਤੇ ਕਲੋਜ਼ਿੰਗ 2026 'ਚ। ਤਜਰਬੇਕਾਰ ਬਿਲਡਰ ਤੇ ਮਾਡਰਨ ਸਹੂਲਤਾਂ ਨਾਲ ਲੈਸ ਸ਼ਾਨਦਾਰ ਬਿਲਡਿੰਗ ਸਾਊਥਪੋਰਟ ਕੌਂਡੋਜ਼। ਆਪਣਾ ਯੂਨਿਟ ਪਲੈਟੀਨਮ ਪ੍ਰਾਈਸਿਸ ਤੇ ਬੁੱਕ ਕਰਾਉਣ ਲਈ ਰੀਮੈਕਸ ਸਪੈਸ਼ਲਿਸਟ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ, 6473008436-647-384-36।
The views expressed on the preceding program may not necessarily be those of the owner or management of WTOR radio station.
A stunning house for sale in Mississauga. 4+1 bedroom, 4 bathroom, all brick home, the large kitchen, new stainless steel appliances, spotlights, backsplash and slate floors. The modern glass railing staircase, new flooring, new electric fireplace and the fully finished basement. Located in prestigious Aaron Mills area, easy access to 403, minutes from UFT campus, shopping and transit. For more information, call Arifa Muzaffar 647-898-6245 or Majid Jamal at 416-893-2223.
ਓ ਮਾਇਆ ਮਹਿੰਦੀ ਰੋਕਾ ਯਾ ਵਿਆਹ ਦਾ ਹੋਵੇ ਮੌਕਾ, ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ।
ਸਵੀਟ ਮਹਿਲ ਵਾਲਿਆਂ ਦਾ ਬਿਲਕੁਲ ਨਵਾਂ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, 100 ਤੋਂ ਲੈ ਕੇ 700 ਤੱਕ ਦੀ ਕੈਪੈਸਿਟੀ ਤੇ ਖਾਣਾ ਉਹੀ ਲਾਜਵਾਬ। ਸਵੀਟ ਮਹਿਲ ਵਾਲਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, ਕਨਵੀਨੀਅੰਟਲੀ ਲੋਕੇਟਡ ਇਨ ਬੌਨ। ਹੁਣੇ ਕਾਲ ਕਰੋ ਅਤੇ ਆਪਣੀਆਂ ਪਾਰਟੀਆਂ ਬੁੱਕ ਕਰਾਓ, 416-433-9191, 416-433-9191।
ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ।
अपनी कम्युनिटी का सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
ट्रक का घूमता पहिया कनाडा की मईशत की तरक्की का जामिन। आपका ट्रक सड़कों पर राज करे और कनाडा की मईशत तरक्की की राह पर गामजन रहे। ट्रक मैनुअल या फिर ऑटोमेटिक, ट्रक की बेहतरीन सर्विस के लिए क्विक ट्रक लियो थ्रू आउट ऑन्टेरियो, नो अपॉइंटमेंट नीडेड, ड्राइव थ्रू फैसिलिटी, वन स्टॉप शॉप। अब तीसरी लोकेशन एग्जिट 579 फ्रॉम हाईवे 401 इन नैपनी, क्विक ट्रक लियो।